ਸਤਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਦਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸੈ ਚਰਨੀ ਮੈਂਦਾ ਹੀਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੀ ਮੈਂਦਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹਿ ਚਰਨੀ ਮੈਂਦਾ ਹੀਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ਾਂ ਭਰੀ ਗੋਦ ਵਿੱਚ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਧਰਤੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਆਦੇਸ਼ ਜੋ ਫਰਮਾਨ ਸੱਚੇ ਸਾਹਿਬ ਜੀ ਨੇ ਚਵਰ ਤਖਤ ਛਤਰ ਦੇ ਮਾਲਕ ਸੱਜਣ ਸੱਚਾ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ ਪਿਆਰ ਨਾਲ ਸ਼ਰਧਾ ਨਾਲ ਬੜੇ ਨੇਮ ਵਿੱਚ ਆਪ ਗੁਰਸਿੱਖ ਇਸ ਪਵਿੱਤਰ ਪਾਵਨ ਸ਼ਬਦ ਦੀ ਵਿਚਾਰ ਨਾਲ ਸੁਰਤਾਂ ਜੋੜਨ ਲਈ ਬੈਠੇ ਹੋ। ਸਾਧ ਸੰਗਤ, ਪ੍ਰੇਮ ਵਿੱਚੋਂ ਨੇਮ ਦਾ ਜਨਮ ਹੁੰਦਾ ਹੈ। ਜਿੱਥੇ ਪ੍ਰੇਮ ਹੈ ਉੱਥੇ ਨੇਮ ਹੈ। ਪ੍ਰੇਮ ਤੋਂ ਬਿਨਾਂ ਨੇਮ ਨਹੀਂ ਨਿਭਦਾ। ਗੁਰੂ ਪਾਤਸ਼ਾਹ ਜੀ ਤਰਸ ਕਰਕੇ, ਰਹਿਮਤ ਕਰਕੇ, ਵਿਧ ਬਣਾ ਕੇ, ਵਸੀਲਾ ਬਣਾ ਕੇ, ਵੇਖੋ ਕਰਤੇ ਦੀ ਕਿਰਪਾ ਵਰਤੀ ਅਤੇ ਇਹ ਵਸੀਲਾ ਬਣਿਆ ਵੀ ਦੁਨੀਆਂ ਭਰ ਵਿੱਚ ਬੈਠੇ ਸਿੱਖ ਸਤਿਗੁਰਾਂ ਦੇ ਪਵਿੱਤਰ ਫਰਮਾਨ ਨਾਲ ਸੁਰਤਾਂ ਲਾ ਕੇ ਬੈਠੇ ਆ, ਵਿਧ ਬਣਾਈ। ਪਰ ਬੈਠੇ ਉਹ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਨੇਮ ਦੇ ਅੰਦਰ ਉਮਾਹ ਹੈ, ਨੇਮ ਦੇ ਅੰਦਰ ਉਤਸ਼ਾਹ ਹੈ, ਨੇਮ ਦੇ ਅੰਦਰ ਚਾਹ ਹੈ। ਨੇਮ ਕਿਸੇ ਮਜ਼ਬੂਰੀ ਦਾ ਨਾਂ ਨਹੀਂ ਹੈ, ਕਿਸੇ ਸਵਾਰਥ ਦਾ ਨਾਂ ਨੇਮ ਨਹੀਂ ਹੈ। ਬਹੁਤ ਸਾਰੇ ਕਰਮ ਅਸੀਂ ਨਿੱਤ ਨੇਮ ਨਾਲ ਕਰਦੇ ਹਾਂ ਪਰ ਕਿਸੇ ਸਵਾਰਥ ਵੱਸ ਕਰਦੇ ਹਾਂ। ਕਿਸੇ ਨਾ ਕਿਸੇ ਪ੍ਰਾਪਤੀ ਦੀ ਲਾਲਸਾ ਵਿੱਚ ਕਰਦੇ ਹਾਂ। ਜਦੋਂ ਪ੍ਰੇਮ ਵਿੱਚੋਂ ਨੇਮ ਦਾ ਜਨਮ ਹੁੰਦਾ ਨਾ ਗੁਰੂ ਕੇ ਸਿੱਖੋ, ਉਹਦੀ ਨਿਸ਼ਾਨੀ ਇਹ ਹੈ ਵੀ ਲੱਭ ਖਤਮ ਹੋ ਜਾਏ ਜੇ ਪ੍ਰੇਮ ਦਾ ਜਨਮ ਹੋਏਗਾ। ਜਿੱਥੇ ਲੱਭ ਹੈ ਉੱਥੇ ਪ੍ਰੇਮ ਨਹੀਂ ਹੋ ਸਕਦਾ, ਜਿੱਥੇ ਗਰਜ ਹੈ ਉੱਥੇ ਸੌਦੇ ਨੇ, ਔਰ ਸੌਦਿਆਂ ਦਾ ਨਾਂ ਪ੍ਰੇਮ ਨਹੀਂ ਹੁੰਦਾ। ਗਰਜਾਂ ਵਾਲਾ ਪ੍ਰੇਮ ਕਦੀ ਨਹੀਂ ਨਿਭਦਾ। ਸਵਾਰਥ ਵਾਸਤੇ ਕੀਤਾ ਹੋਇਆ ਪ੍ਰੇਮ ਵਕਤੀ ਪ੍ਰੇਮ ਹੁੰਦਾ, ਸਵਾਰਥ ਪੂਰਾ ਹੋ ਗਿਆ, ਪ੍ਰੇਮ ਦੀ ਸ਼ਿਖਰ ਹੋ ਗਈ। ਜਿਹਨੂੰ ਅੱਜ ਸੰਸਾਰ ਪਿਆਰ ਕਹਿ ਰਿਹਾ, ਸਤਸੰਗਤ, ਇਸ ਪਿਆਰ ਦਾ ਦੂਸਰਾ ਰੂਪ ਹੈ ਪਕੜ, ਕਬਜ਼ਾ। ਭਾਵੇਂ ਮਿੱਤਰ ਦਾ ਮਿੱਤਰ ਦੇ ਨਾਲ ਹੈ, ਭਾਵੇਂ ਮਾਂ ਦਾ ਪੁੱਤਰ ਦੇ ਨਾਲ ਹੈ, ਸੁਹਾਗਣ ਦਾ ਕੰਤ ਦੇ ਨਾਲ ਹੈ, ਇਸ ਪਿਆਰ ਦੇ ਅੰਦਰ ਪਕੜ ਹੈ ਤੇ ਕਿਤੇ ਨਾ ਕਿਤੇ ਸਾਡੀਆਂ ਲਾਲਸਾਵਾਂ ਛੁਪੀਆਂ ਹੋਈਆਂ। ਗੁਰੂ ਨਾਲ ਪ੍ਰੀਤ ਪਾ ਕੇ ਬੈਠੇ, ਪ੍ਰੇਮ ਤੇ ਨੇਮ ਵਿੱਚ ਜੁੜ ਬੈਠੇ ਗੁਰੂ ਕੇ ਸਿੱਖੋ, ਇਸ ਪ੍ਰੇਮ ਦਾ ਜਨਮ ਉਦਨ ਹੋਣਾ ਜਿੱਦਣ ਸਵਾਰਥ, ਗਰਜਾਂ, ਲਾਲਸਾਵਾਂ ਸਭ ਮੁੱਕ ਗਈਆਂ, ਤੇ ਜਦੋਂ ਇਸ ਪ੍ਰੇਮ ਵਿੱਚੋਂ ਨੇਮ ਜਨਮ ਲਏਗਾ ਨਾ, ਫਿਰ ਨੇਮ ਟੁੱਟੇਗਾ ਨਹੀਂ, ਫਿਰ ਅੰਦਰ ਉਤਸ਼ਾਹ ਬਣੇਗਾ, ਫਿਰ ਅੰਦਰ ਉਦਮ ਬਣੇਗਾ, ਤੇ ਅੰਦਰਲਾ ਉਦਮ ਤੁਹਾਨੂੰ ਤ੍ਰਭਕ ਕੇ ਉੱਠਣ ਵਾਸਤੇ ਮਜਬੂਰ ਕਰ ਦੇਗਾ ਕਿ ਮੇਰੇ ਜਾਗਣ ਦਾ ਵੇਲਾ ਹੋ ਗਿਆ, ਮੈਂ ਹੁਣ ਆਪਣੇ ਪ੍ਰੇਮੀ ਦੇ ਨੇਮ ਨੂੰ ਨਿਭਾਉਣ ਵਾਸਤੇ ਉੱਡ ਕੇ ਚਲਿਆ ਜਾਵਾਂ। ਅੰਦਰ ਉਮਾ ਪੈਦਾ ਕਰ ਦੇਗਾ। ਔਰ ਇਸ ਗੱਲ ਨੂੰ ਫਿਰ ਚੰਗੀ ਤਰ੍ਹਾਂ ਸਾਨੂੰ ਬਾਬਾ ਫਰੀਦ ਜੀ ਦ੍ਰਿੜ ਕਰਵਾ ਰਹੇ ਕਿ ਕਹਿੰਦੇ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਈ, ਕਿਤੇ ਗਰਜਾਂ ਤੇ ਨਹੀਂ ਛੁਪੀਆਂ ਹੋਈਆਂ, ਕਿਤੇ 40 ਦਿਨ ਦਾ ਪਾਠ ਕਿਸੇ ਸਵਾਰਥ ਨੂੰ ਮੁੱਖ ਰੱਖ ਤੇ ਨਹੀਂ ਕਰ ਰਿਹਾ, ਕਿਤੇ 1.25 ਮਹੀਨੇ ਦਾ ਝਾੜੂ ਫੇਰਨ ਵਾਲਾ ਜਿਹੜਾ ਕਰਮ ਹੈ ਕਿਸੇ ਸ਼ਰਤ ਵਿੱਚ ਤੇ ਨਹੀਂ ਬੱਝਾ ਹੋਇਆ, ਵੀ ਰੁਮਾਲਾ ਚਾੜਾਂਗਾ, ਮਾਇਆ ਭੇਟ ਕਰਾਂਗਾ, ਅਖੰਡ ਪਾਠ ਕਰਾਵਾਂਗਾ, ਮੈਂ ਤੇਰੇ ਦਰ ਦੇ ਉੱਤੇ ਆ ਕੇ ਸੌਦਾ ਕਰਦਾ, ਤੂੰ ਮੇਰਾ ਕੰਮ ਕਰਦੀ ਤੇ ਮੈਂ ਤੇਰੀ ਬਾਣੀ ਪੜਾਂਗਾ। ਇਹਨੂੰ ਪ੍ਰੇਮ ਨਹੀਂ ਕਹਿ ਸਕਦੇ, ਸੌਦਾ ਕਹਿ ਸਕਦੇ, ਤੂੰ ਮੇਰਾ ਕੰਮ ਕਰੀ ਮੈਂ ਤੇਰਾ ਕੰਮ ਕਰਾਂਗਾ, ਇਹ ਅਹਿਸਾਨ ਨਹੀਂ ਕਰ ਰਹੇ ਅਸੀਂ। ਕਰਤੇ ਦੀ ਬਾਣੀ ਪੜਨ ਵਾਲੇ ਗੁਰਸਿੱਖਾਂ ਕਰਤੇ ਉੱਤੇ, ਗੁਰੂ ਉੱਤੇ ਕੋਈ ਅਹਿਸਾਨ ਨਹੀਂ ਕਰ ਰਿਹਾ। ਅੰਦਰਲਾ ਪ੍ਰੇਮ ਤੈਨੂੰ ਬਾਣੀ ਨਾਲ ਜੋੜ ਦੇਵੇ, ਅੰਦਰਲਾ ਪ੍ਰੇਮ ਤੈਨੂੰ ਸੁਰਤ ਤੇਰੀ ਨੂੰ ਸ਼ਬਦ ਨਾਲ, ਗੁਰੂ ਕੀ ਕਥਾ ਨਾਲ, ਗੁਰੂ ਕੀ ਵਿਚਾਰ ਨਾਲ ਜੋੜ ਦੇਵੇ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਗੱਲ ਨੂੰ ਚੇਤੇ ਚ ਰੱਖੀ, ਜਾਂ ਲੱਭ ਤਾਂ ਨਿਹੋ ਕਿਹਾ, ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਵੀ ਸਵਾਰਥ ਵੀ ਨਿਭਾਈਏ ਤੇ ਪਿਆਰ ਵੀ ਨਿਭਾਈਏ, ਸੌਦੇ ਸ਼ਰਤਾਂ, ਤੇ ਅਸੀਂ ਉਹਨੂੰ ਨਾਂ ਦੇ ਦਿੱਤਾ ਸੁੱਖਣਾ। ਖਿਮਾ ਕਰਿਓ, ਇਹ ਸੁੱਖਣਾ ਵਾਲੇ ਸੌਦੇ ਸਿੱਖੀ ਵਿੱਚ ਪ੍ਰਵਾਨ ਨਹੀਂ ਹਨ। ਇੱਥੇ ਤੇ ਮੇਰੇ ਦਾਤਾ ਜੀ, ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ। ਇੱਥੇ ਦੇ ਗੁਰਮੁਖੋ ਸੌਦਾ ਪ੍ਰਵਾਨ ਹੈ, ਜੇ ਦੁੱਖ ਹੋਵੇ, ਭੁੱਖ ਹੋਵੇ, ਦਲਿੱਦਰ ਹੋਵੇ, ਗਰੀਬੀ ਹੋਵੇ, ਕੰਗਾਲ ਹੋ ਜਾਵੇ, ਦੁਨੀਆ ਭਰ ਦੇ ਕਸ਼ਟ ਜ਼ਿੰਦਗੀ ਵਿੱਚ ਆ ਜਾਣ, ਤੇ ਫਿਰ ਵੀ ਕਹਿਣਾ ਦਾਤਾ ਜੀ ਤੇਰੀ ਬਖਸ਼ਿਸ਼ ਹੋਈ ਹੈ, ਬਖਸ਼ਿਸ਼। ਇਹ ਬਾਣੀ ਦੇ ਬਚਨ ਸਿੱਖ ਨੇ ਰੋਜ਼ ਆਪਣੇ ਅੰਦਰ ਦ੍ਰਿੜ ਕਰਨੇ, ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾ, ਜਾਂ ਲੱਭ ਤਾਂ ਨਿਹੋ ਕਿਹਾ, ਜੇ ਆਰੇ ਹੇਠਾਂ ਬਿਠਾਓਗੇ ਤੇ ਫਿਰ ਗੁਰੂ ਤੋਂ ਬੇਮੁਖ ਹੋ ਜਾਵਾਂਗੇ, ਜੇ ਦੇਗ ਵਿੱਚ ਉਬਾਲੋਗੇ ਸਰੀਰ ਦੇ ਸੁੱਖਾਂ ਲਈ ਸੌਦੇ ਕਰਨ ਵਾਲੇ, ਜੇ ਗੁਰਮੁਖੋ ਇਸ ਸੰਸਾਰ ਉੱਤੇ ਮਨੁੱਖ ਹੁੰਦੇ ਤੇ ਇਹ ਸਿਦਕ ਦੀਆਂ ਗਾਥਾ ਅੱਜ ਸੁਣਨ ਨੂੰ ਨਾ ਮਿਲਦੀਆਂ। ਖਿਮਾ ਕਰਿਓ, ਤੁਸੀਂ ਰੰਗ ਵਿੱਚ ਰੱਤੇ ਗੁਰਸਿੱਖ ਬੈਠੇ ਹੋ, ਮੈਂ ਆਪਣੇ ਜੀਵਨ ਵੱਲ ਵੇਖਦਾ ਤੇ ਮਨ ਇੰਨਾ ਅਵੈੜਾ ਹੈ, ਇਹ ਸੌਦੇ ਕਰਦਾ ਸਰੀਰ ਦੇ ਸੁੱਖਾਂ ਦੇ, ਮਨ ਮੰਗਦਾ ਦੁਨੀਆਂ ਦੇ ਪਦਾਰਥ। ਫਿਰ ਮੈਂ ਤੈਨੂੰ ਸੱਚਾ ਰੱਬ ਜਾਣਾਂਗਾ ਜੇ ਮੇਰਾ ਆਹ ਕੰਮ ਪੂਰਾ ਕਰਦੇ, ਤੇ ਜੇ ਨਹੀਂ ਪੂਰਾ ਕਰੇਗਾ ਫਿਰ ਜਿਹੜਾ ਬਾਕੀ ਪੂਰਾ ਕੀਤਾ। ਸੌਦਿਆਂ ਵਾਸਤੇ ਸਿੱਖੀ 'ਚ ਕੋਈ ਜਗ੍ਹਾ ਨਹੀਂ। ਦੋ ਚੀਜ਼ਾਂ ਨਹੀਂ ਰਹਿ ਸਕਦੀਆਂ, ਸਵਾਰਥ ਅਤੇ ਪਿਆਰ। ਜਿੱਥੇ ਪਿਆਰ ਹੈ ਉੱਥੇ ਤਿਆਗ ਹੈ, ਜਿੱਥੇ ਤਿਆਗ ਹੈ ਉੱਥੇ ਕੁਰਬਾਨੀ ਹੈ। ਜਿਹੜੇ ਕੁਰਬਾਨੀ ਵਾਲਿਆਂ ਦਾ ਅਸੀਂ ਅਨੋਖਾ ਅਨੁੱਠਾ ਇਤਿਹਾਸ ਪੜ੍ਹਦੇ ਹਾਂ, ਸਾਡੇ ਰੋਂਗਟੇ ਖੜ੍ਹੇ ਕਰ ਦਿੰਦਾ, ਸਾਡੇ ਅੰਦਰ ਲਰਜ ਉੱਠਦਾ ਸਾਡਾ ਹਿਰਦਾ, ਸਾਨੂੰ ਅੰਦਰ ਝੁੰਝਲਾਹਟ ਆਉਂਦੀ ਹੈ, ਕੰਬਣੀ ਛਿੜ ਜਾਂਦੀ ਹੈ ਅੰਦਰ। ਜਿਨ੍ਹਾਂ ਦੀ ਜ਼ਿੰਦਗੀ ਦਾ ਜ਼ਿਕਰ ਸੁਣ ਕੇ ਅੰਦਰ ਜੋਸ਼ ਭਰ ਜਾਂਦਾ, ਗੁਰੂ ਕੇ ਪਿਆਰੇ ਸਿੱਖੋ, ਉਹਨਾਂ ਦੀ ਜ਼ਿੰਦਗੀ ਦਾ ਪ੍ਰੇਮ ਕੁਰਬਾਨੀ ਦਾ ਭਰਿਆ ਹੋਇਆ, ਤਿਆਗ ਦਾ ਭਰਿਆ ਹੋਇਆ। ਜਿੱਥੇ ਸਵਾਰਥ ਆ ਉੱਥੇ ਕੁਰਬਾਨੀ ਨਹੀਂ ਹੋ ਸਕਦੀ। ਅਸੀਂ ਕਹਿੰਦੇ ਹਾਂ ਕਿ ਅਸੀਂ ਸੇਵਾਦਾਰ ਹਾਂ ਗੁਰੂ ਦੇ, ਗੁਰੂ ਪੰਥ ਦੇ, ਪਰ ਗੁਰੂ ਕੇ ਪਿਆਰੇ ਸਿੱਖੋ ਜਦੋਂ ਆਪਣੇ ਜੀਵਨ ਵੱਲ ਵੇਖਦਾ, ਬਾਕੀਆਂ ਨੂੰ ਛੱਡ ਦਈਏ, ਆਪਣੇ ਆਪਣੇ ਜੀਵਨ ਨੂੰ ਵੇਖੀਏ, ਸੇਵਾਦਾਰ ਅਖਵਾਉਣ ਵਾਲੇ ਸਵਾਰਥਾਂ ਅਤੇ ਗਰਜਾਂ ਵਿੱਚ ਰੁੜ ਗਏ। ਜਿੱਥੇ ਸਵਾਰਥ ਦੇ ਗਰਜਾਂ ਦਾ ਹੜ੍ਹ ਆ ਗਿਆ ਉੱਥੇ ਸੇਵਾ ਕਿਵੇਂ ਟਿਕੇਗੀ? ਸੇਵਾ ਸੌਦੇ ਕਰਕੇ ਨਹੀਂ ਹੁੰਦੀ। ਸਿਰ ਕਟਵਾਉਣ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਉਹਨਾਂ ਦੇ ਅੰਦਰ ਗੁਰਮੁਖੋ ਪ੍ਰੇਮ ਹੈ। ਜਿੱਥੇ ਪ੍ਰੇਮ ਹੈ ਉੱਥੇ ਤਿਆਗ ਹੈ, ਪਕੜ ਨਹੀਂ, ਸਵਾਰਥ ਨਹੀਂ, ਗਰਜਾਂ ਨਹੀਂ। ਜਾਂ ਲੱਭ ਤਾਂ ਨਿਹੋ ਕਿਆ, ਲੱਭ ਤਾਂ ਕੂੜਾ ਨੇ, ਤੇ ਇਦਾਂ ਦੇ ਪਿਆਰ ਵਿੱਚ ਕਿੰਨੀ ਕੁ ਦੇਰ ਸਮਾਂ ਲੰਘਾਏਗਾ? ਜਿਵੇਂ ਛੱਪਰ ਟੁੱਟੀ ਹੋਵੇ, ਬਾਰਿਸ਼ ਹੋ ਰਹੀ ਹੋਵੇ, ਤੇ ਤੂੰ ਕਵੇਂ ਮੈਂ ਸੁੱਕਾ ਰਹਿ ਜਾਵਾਂ, ਇੱਦਾਂ ਨਹੀਂ ਪਿਆਰ ਨਿਭਦਾ। ਕਿੱਚਰ ਝੱਟ ਲੰਘਾਈ ਹੈ, ਛੱਪਰ ਟੁੱਟਾ ਮਿਹ। ਗੁਰੂ ਦੇ ਦਰ ਉੱਤੇ ਗੁਰਮੁਖੋ ਦਿਖਾਵੇ ਦੀ ਪ੍ਰੀਤ ਨਿਭਾਉਣ ਵਾਲੇ ਨੂੰ ਮੇਰੇ ਸਤਿਗੁਰੂ ਜੀ ਨੇ ਕਿਹਾ ਕੱਚੇ ਝੂਠੇ। ਜਿਨ ਮਨ ਹੋਰ, ਮੁਖ ਹੋਰ, ਸਿਕੰਡੇ ਕੱਚਿਆ, ਤੇ ਫਿਰ ਸੱਚੇ ਪਾਤਸ਼ਾਹ ਜੀ ਸੱਚੇ ਕੌਣ ਨੇ? ਜਿਨ੍ਹਾਂ ਕੋਲ ਦਿਖਾਵੇ ਦੀ ਨਹੀਂ ਅਮਲਾਂ ਦੀ ਪ੍ਰੀਤ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਆਪਣੇ ਜੀਵਨ ਵੱਲ ਝਾਤ ਮਾਰ। ਸਿਆਣੀ ਸੂਖਮ ਮਤ ਵਾਲਿਆ, ਆਪ ਨੜੈ ਗਿਰਵਾਨ ਮੈਂ, ਸਿਰ ਨੀਵਾਂ ਕਰ ਦੇਖ, ਬਿਲਕੁਲ ਪੜਿਆ ਜਾਏਗਾ ਕਿ ਮੇਰੇ ਹਿਰਦੇ ਵਿੱਚੋਂ ਉੱਠਣ ਵਾਲੀਆਂ ਉਮੰਗਾਂ ਗੁਰੂ ਦੇ ਉਮਾਹ ਵਿੱਚ ਰਤੀਆਂ ਹੋਈਆਂ ਜਾਂ ਆਪਣੇ ਸਵਾਰਥਾਂ ਕਰਕੇ? ਜੇ ਇੱਥੋਂ ਨਹੀਂ ਪੂਰੀਆਂ ਹੋਈਆਂ, ਫਿਰ ਅਗਲੀ ਦੁਕਾਨ ਤੇ, ਫਿਰ ਕਿਸੇ ਹੋਰ ਕੋਲ, ਫਿਰ ਕਿਸੇ ਹੋਰ ਕੋਲ। ਉੱਥੇ ਸਿਦਕ ਨਹੀਂ ਹੋ ਸਕਦਾ, ਉੱਥੇ ਨੇਮ ਨਹੀਂ ਹੋ ਸਕਦਾ। ਜਿੱਥੇ ਸਵਾਰਥ ਹੈ ਉਹ ਕੁਝ ਵੀ ਮਨੁੱਖ ਕਰ ਸਕਦਾ, ਉੱਥੇ ਤੇ ਪਕੜ ਹੈ। ਦਿਆਲੂ ਸਤਿਗੁਰੂ ਜੀ ਅੱਜ ਪ੍ਰੀਤ ਦੀ ਗੱਲ ਕਰ ਰਹੇ ਗੁਰਮੁਖੋ। ਜੇ ਪ੍ਰੀਤ ਹੈ ਤੇ ਫਿਰ ਮੋਹ ਦਾ ਚਿੱਕੜ ਤੇਰੇ ਕਦਮਾਂ ਨੂੰ ਰੋਕ ਨਹੀਂ ਸਕੇਗਾ। ਪ੍ਰੀਤ ਤੇ ਮੋਹ ਵਿੱਚ ਬੜਾ ਸੂਖਮ ਜਿਹਾ ਅੰਤਰ ਹੈ। ਉਸੇ ਤਰ੍ਹਾਂ ਗੁਰੂ ਕੇ ਪਿਆਰੇ ਸਿੱਖੋ, ਜਿਵੇਂ ਇੱਕ ਅੱਗ ਘਰ ਦੀ ਰਸੋਈ ਪਕਾ ਰਹੀ ਹੈ ਤੇ ਇੱਕ ਅੱਗ ਘਰ ਨੂੰ ਸਾੜ ਕੇ ਸਵਾਹ ਕਰ ਰਹੀ ਹੈ, ਇੱਕ ਅੱਗ ਚਾਨਣ ਦੇ ਰੂਪ ਵਿੱਚ, ਦੀਵੇ ਦੇ ਰੂਪ ਵਿੱਚ ਘਰ ਨੂੰ ਰੁਸ਼ਨਾ ਰਹੀ ਹੈ, ਤੇ ਇੱਕ ਚੰਗਿਆੜੀ ਘਰ ਨੂੰ ਫਨਾਹ ਕਰਦੀ ਪਈ ਹੈ। ਹੈ ਉਹ ਵੀ ਅੱਗ, ਹੈ ਉਹ ਵੀ ਅੱਗ। ਇਸ ਪ੍ਰੀਤ ਨੇ ਗੁਰਮੁਖੋ ਜੇ ਮੋਹ ਦਾ ਰੂਪ ਧਾਰਨ ਕਰ ਲਿਆ, ਫਿਰ ਅਸੀਂ ਜਕੜੇ ਜਾਵਾਂਗੇ, ਵੱਜ ਜਾਵਾਂਗੇ, ਫਿਰ ਅਸੀਂ ਇੱਕ ਕਦਮ ਅੱਗੇ ਨਹੀਂ ਤੁਰ ਸਕਦੇ। ਬਾਬਾ ਜੀ ਕਹਿੰਦੇ ਮੈਂ ਵੇਖਿਆ ਬੜੇ ਡੁੱਬ ਗਏ ਇਸ ਚਿੱਕੜ ਵਿੱਚ, ਹਮ ਦੇਖਾ ਤਹਿ ਡੁੱਬੀ ਅਲੇ, ਹਮ ਦੇਖਾ, ਤੁਸੀਂ ਸਾਰਿਆਂ ਨੇ ਵੇਖਿਆ ਹੋਏਗਾ, ਬੜੇ ਬੜੇ ਡੁੱਬ ਗਏ। ਪੰਕਜ ਮੋਹ ਪਗ ਨਹੀਂ ਚੱਲੈ, ਇੱਕ ਕਦਮ ਨਾ ਤੁਰ ਸਕੇ ਇੱਕ ਕਦਮ, ਹਮ ਦੇਖਾ ਤਹਿ ਡੁੱਬੀ ਅਲੇ। ਬਾਬਾ ਫਰੀਦ ਜੀ ਕਹਿੰਦੇ ਬੜਾ ਔਖਾ ਹੈ ਇਸ ਚਿੱਕੜ ਚੋਂ ਗਾਂਹ ਲੰਘਣਾ। ਮੋਹ ਤੋਂ ਪ੍ਰੀਤ ਤੱਕ ਦਾ ਜਿਹੜਾ ਸਫ਼ਰ ਹੈ ਬੜਾ ਵਿਖੜਾ ਸਫ਼ਰ ਹੈ, ਬੜਾ ਸੂਖਮ ਵਿਸ਼ਾ ਹੈ, ਤੇ ਇਸ ਵਿਸ਼ੇ ਨੂੰ ਸਮਝਣ ਵਾਸਤੇ ਗੁਰੂ ਕੇ ਪਿਆਰੇ ਸਿੱਖੋ ਬਹੁਤ ਇਕਾਗਰਤਾ ਦੀ ਲੋੜ ਹੈ, ਬਹੁਤ ਤੀਖਣ ਬੁੱਧੀ ਦੀ ਲੋੜ ਹੈ। ਕਈ ਵਾਰੀ ਅਸੀਂ ਮੋਹ ਨੂੰ ਪ੍ਰੀਤ ਸਮਝੀ ਬੈਠਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਦੀ ਪਰਵਰਿਸ਼ ਪ੍ਰੀਤ ਨਾਲ ਕਰ ਰਹੇ ਹਾਂ, ਪਿਆਰ ਨਾਲ ਕਰ ਰਹੇ ਹਾਂ। ਗੁਰਮੁਖੋ ਜੇ ਜਿਸ ਦਿਨ ਸਾਡੇ ਅੰਦਰ ਪਿਆਰ ਦਾ ਜਨਮ ਹੋ ਗਿਆ, ਤੇ ਉਸ ਦਿਨ ਮੈਂ ਇਹ ਵੀ ਸੋਚਾਂਗਾ ਕਿ ਜੇ ਮੇਰੇ ਬੱਚੇ ਠੰਡ ਨਾਲ ਵਿਲਕ ਰਹੇ ਨੇ ਤੇ ਮੇਰੇ ਗੁਆਂਢੀ ਦੇ ਬੱਚੇ ਵੀ ਠੰਡ ਨਾਲ ਵਿਲਕਦੇ ਨੇ, ਮੈਂ ਉਹਨਾਂ ਵਾਸਤੇ ਵੀ ਕੁਝ ਕਰ ਲਵਾਂ। ਮੇਰੇ ਬੱਚਿਆਂ ਨੂੰ ਵਿਦਿਆ ਦੀ ਲੋੜ ਹੈ, ਦੂਸਰੇ ਨੂੰ ਵੀ ਵਿਦਿਆ ਦੀ ਲੋੜ ਹੈ। ਇਹਦਾ ਮਤਲਬ ਮੋਹ ਤੋਂ ਪ੍ਰੀਤ ਵੱਲ ਨੂੰ ਸਫ਼ਰ ਸ਼ੁਰੂ ਕਰ ਦਿੱਤਾ। ਇੱਕ ਨੂਰੀ ਨਾਮ ਦਾ ਜੁਲਾਹਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਅਰਬ ਦੇਸ਼ ਵਿੱਚ ਮਿਲਿਆ। ਅਰਬ ਦੇ ਗਲੀਚੇ ਬੜੇ ਸੁੰਦਰ ਨੇ, ਜਿਹੜੇ ਮੁਹਾਰਤ ਰੱਖਦੇ ਬੰਦੇ ਉਹਨਾਂ ਨੂੰ ਪਤਾ। ਇਸ ਜੁਲਾਹੇ ਨੇ ਬੜੀ ਪ੍ਰੀਤ ਨਾਲ ਇੱਕ ਗਲੀਚਾ ਬੁਣਿਆ, ਬੜਾ ਸੁੰਦਰ, ਬੜੀ ਸਜਾਵਟ ਦੇ ਨਾਲ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਸੋਭਾ ਸੁਣੀ ਸੀ ਤੇ ਸੱਚੇ ਸਾਹਿਬ ਜੀ ਆਏ। ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਜੀ ਇਹ ਮੈਂ ਤੁਹਾਡੇ ਵਾਸਤੇ ਸਦਰਾਂ ਨਾਲ ਬਣਾਇਆ, ਇਹਨੂੰ ਤੁਸੀਂ ਪ੍ਰਵਾਨ ਕਰੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਨੂਰੀ, ਕੁਦਰਤ ਦੀ ਵਿਛਾਈ ਹੋਈ ਹਰੀ ਘਾਹ ਹੀ ਸਾਡਾ ਗਲੀਚਾ ਹੈ, ਸਾਨੂੰ ਇਹਦੀ ਜ਼ਰੂਰਤ ਨਹੀਂ। ਕਹਿੰਦਾ ਨਹੀਂ ਮਹਾਰਾਜ, ਇਹ ਤੁਹਾਡੇ ਨਿਮਿੱਤ ਹੈ, ਇਹ ਤੁਹਾਡੇ ਨਾਂ ਉੱਤੇ ਬਣਿਆ ਹੈ। ਤੇ ਮੇਰੇ ਸਤਿਗੁਰੂ ਜੀ ਪਤਾ ਕਿਵੇਂ ਪ੍ਰਸੰਨ ਹੋਏ, ਜਿਹੜਾ ਗੁਰੂ ਦੇ ਨਾਂ ਤੇ ਬਣਿਆ ਸੀ, ਜਿਹੜਾ ਗੁਰੂ ਦੇ ਨਿਮਿੱਤ ਬਣਿਆ ਸੀ। ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਮੈਨੂੰ ਦੇਵੇਂਗਾ ਤੇ ਮੈਂ ਪ੍ਰਸੰਨ ਹੋਵਾਂਗਾ। ਸਾਹਮਣੇ ਸਰਦੀ ਦੀ ਰੁੱਤ ਇੱਕ ਕੁੱਤੀ ਬੱਚਿਆਂ ਸਮੇਤ ਆਪਣਾ ਮੂੰਹ ਛਪਾਉਂਦੀ ਫਿਰਦੀ, ਬੱਚਿਆਂ ਨੂੰ ਲੁਕਾਉਂਦੀ ਫਿਰਦੀ ਠੰਡ ਤੋਂ ਬਚਾਉਣ ਵਾਸਤੇ। ਤੇ ਮੇਰੇ ਦਾਤਾ ਜੀ ਕਹਿਣ ਲੱਗੇ, ਪ੍ਰੇਮੀਆਂ, ਜੇ ਸੱਚੀ ਮੁੱਚੀ ਸਾਡੇ ਨਿਮਿੱਤ ਸਾਡੀ ਖੁਸ਼ੀ ਲੈਣ ਲਈ ਬਣਾਇਆ ਤੇ ਫਿਰ ਇਸ ਕੁੱਤੀ ਦੇ ਬੱਚਿਆਂ ਦੇ ਉੱਪਰ ਇਹ ਗਲੀਚਾ ਉੜਦੇ, ਸਰਦੀ ਤੋਂ ਬਚ ਜਾਣ। ਜਿਸ ਦਿਨ ਇਦਾਂ ਦੀ ਭਾਵਨਾ ਆ ਗਈ ਨਾ, ਇਹ ਮੇਰੇ ਨਿਮਿੱਤ ਨਹੀਂ, ਇਹ ਮਨੁੱਖਤਾ ਦੀ ਸੇਵਾ ਦੇ ਨਿਮਿੱਤ ਹੈ, ਸੰਸਾਰ ਦੇ ਭਲੇ ਦੇ ਨਿਮਿੱਤ ਹੈ, ਤੇ ਗੁਰਮੁਖੋ ਇਹ ਜਿਹੜੇ ਬਚਨ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਸਾਨੂੰ ਸਮਝ ਵਿੱਚ ਆ ਜਾਣਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਲੋਕ ਅਰਦਾਸ ਕਰਦੇ ਆਪਣੇ ਵਾਸਤੇ, ਹੁਣ ਜਦੋਂ ਆਪਣੇ ਲਈ ਮੰਗਦੇ ਹਾਂ ਉਹ ਮੋਹ ਵੱਸ ਮੰਗਦੇ ਹਾਂ, ਮੇਰੇ ਪਰਿਵਾਰ ਨੂੰ ਸੁੱਖ ਦਿਓ, ਮੇਰੇ ਬੱਚਿਆਂ ਨੂੰ ਸੁੱਖ ਦਿਓ, ਮੇਰੇ ਜੀਵਨ ਵਿੱਚ ਰਿਜਕ ਦਿਓ। ਪਰ ਸੱਚੇ ਪਾਤਸ਼ਾਹ ਜੀ ਨੇ ਅਰਦਾਸ, ਅਰਦਾਸ ਦਾ ਤੇ ਅਰਥ ਹੀ ਹੈ ਵੀ ਦੁਨਿਆਵੀ ਤੌਰ ਤੇ ਕੁਝ ਮੰਗਣਾ, ਵੀ ਦਾਤਾ ਜੀ ਮੈਂ ਮੰਗਦਾ ਹਾਂ ਤੂੰ ਮੇਰੀਆਂ ਮੰਗਾਂ ਪੂਰੀਆਂ ਕਰ। ਮਹਾਰਾਜ ਕਹਿੰਦੇ, ਮੰਗਣ ਵਾਲਿਆ, ਮੰਗਦਿਆਂ ਮੰਗਦਿਆਂ ਇਸ ਸਿਖਰ ਤੇ ਪਹੁੰਚ ਜਾਈ ਜਿੱਥੇ ਆਪਣੇ ਨਾਲੋਂ ਸੰਸਾਰ ਦੇ ਭਲੇ ਦੀ ਲਾਲਸਾ ਵੱਧ ਪੈਦਾ ਹੋ ਜਾਏ, ਸਮਝ ਲਈ ਮੋਹ ਤੋਂ ਪ੍ਰੀਤ ਤੱਕ ਦਾ ਸਫ਼ਰ ਪੂਰਾ ਹੋ ਗਿਆ। ਅਖੰਡ ਪਾਠ ਸਾਹਿਬ ਤੂੰ ਕਰਾਵੇਂ ਤੇ ਅਰਦਾਸ ਕਰੇ, ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਲੰਗਰ ਤੂੰ ਲਾਵੇਂ, ਨਿਤਨੇਮ ਤੂੰ ਕਰੇ ਤੇ ਅਰਦਾਸ ਕਰੇ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ। ਇਹ ਕੀ ਹੈ? ਮੋਹ ਤੋਂ ਪ੍ਰੀਤ ਤੱਕ ਦਾ ਸਫ਼ਰ। ਸੇਵਾ ਤੂੰ ਕਰੇ, ਟਹਿਲ ਤੂੰ ਕਰੇ ਤੇ ਅਰਦਾਸ ਕੀ ਕਰੇ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ, ਸਾਰੀ ਕਾਇਨਾਤ ਦਾ। ਇਹ ਹੈ ਮੋਹ ਤੋਂ ਪ੍ਰੀਤ ਤੱਕ ਦਾ ਸਫ਼ਰ। ਤੇ ਜਿੱਥੇ ਪ੍ਰੀਤ ਹੈ ਉੱਥੇ ਚਿੱਕੜ ਵਿੱਚ ਕਦਮ ਕਦੀ ਨਹੀਂ ਫਸਣਗੇ। ਉਸ ਆਤਮਕ ਸਫ਼ਰ ਦੇ ਅੰਦਰ ਤੁਰਿਆ ਹੋਇਆ ਜਗਿਆਸੂ ਕਦੀ ਮੋਹ ਦੇ ਚਿੱਕੜ ਚ ਨਹੀਂ ਫਸੇਗਾ ਗੁਰਮੁਖੋ, ਜਿੱਥੇ ਪ੍ਰੀਤ ਹੈ। ਤੇ ਦਿਆਲੂ ਸਾਹਿਬ ਜੋ ਅੱਜ ਕਿਰਪਾ ਕਰ ਰਹੇ ਨੇ, ਕਰੀਏ ਅਰਦਾਸ, ਮਹਾਰਾਜ ਜਿਹੜੀ ਬਾਣੀ ਤੁਸੀਂ ਰਸਨਾ ਤੇ ਲਿਆਂਦੀ ਹੈ, ਜਿਹੜੀ ਬਾਣੀ ਤੁਸੀਂ ਸ਼ਰਵਣਾਂ ਚ ਪਾਈ ਹੈ, ਤਰਸ ਕਰੋ ਇਹ ਬਾਣੀ ਸੁਰਤ ਵਿੱਚ ਰਮ ਜਾਏ, ਸੁਰਤ ਵਿੱਚ ਟਿਕ ਜਾਏ, ਤੇ ਜੋ ਮੈਂ ਕਹਿ ਰਿਹਾ ਹਾਂ ਉਹਦੇ ਅਨੁਸਾਰ ਮੇਰੇ ਜੀਵਨ ਦੇ ਅਮਲ ਬਣ ਜਾਣ। ਅਸੀਸ ਦਿੰਦੇ ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ਼੍ਰੀ
ਗੁਰੂ ਜੀ। ਸਲੋਕ ਮਹੱਲਾ ਪੰਜਵਾ। ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਜ ਮੁਹੱਬਤ ਤੇਰੀ।
ਸਤਿਗੁਰੂ ਸਾਹਿਬ ਗਰੀਬ ਨਵਾਜ ਪਾਤਸ਼ਾਹ, ਰਾਗ ਗੁਜਰੀ ਕੀ ਇਹ ਵਾਰ ਹੈ। ਸਾਧ ਸੰਗਤ, ਦਿਆਲੂ ਪਾਤਸ਼ਾਹ ਜੀ ਨੇ, ਧੰਨੋ ਗੁਰੂ ਪੰਚਮ ਪਿਤਾ ਜੀ ਮਹਾਰਾਜ ਜੀ ਨੇ ਇਸ ਸਲੋਕ ਵਿੱਚ ਕਿਰਪਾ ਕੀਤੀ। ਦੋ ਸਲੋਕ ਅੰਕਤ ਨੇ ਨਾਲ, ਪੌੜੀ ਦੇ ਅੰਦਰ ਸਤਿਗੁਰੂ ਜੀ, ਮੂਲ ਰੂਪ ਜਿਹੜਾ ਵਾਰ ਦਾ ਹੁੰਦਾ ਸੀ ਉਹ ਪੌੜੀ ਸੀ। ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਲੋਕ ਅੰਕਤ ਕੀਤੇ, ਸਾਰੇ ਗੁਰੂ ਸਾਹਿਬਾਨਾਂ ਦੇ ਜਿਹੜੇ ਨਾਲ ਢੁਕਦੇ ਸੀ, ਤੇ ਜਿਹੜੇ ਸਲੋਕ ਬਚ ਗਏ ਗੁਰਮੁਖੋ ਉਹ ਬਾਣੀ ਦੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖਰ ਦੇ ਉੱਤੇ ਤੁਸੀਂ ਬਚਨ ਪੜ੍ਹਦੇ ਹੋ, ਸਲੋਕ ਵਾਰਾਂ ਤੇ ਵਧੀਕ, ਵਾਰਾਂ ਤੋਂ ਵਧੇ ਹੋਏ ਸਲੋਕ, ਫਿਰ ਉੱਥੇ ਅੰਕਤ ਕਰ ਦਿੱਤੇ। ਇਸ ਪੌੜੀ ਨਾਲ ਦਾਤਾ ਜੀ ਨੇ ਪਵਿੱਤਰ ਬਚਨ ਬਖਸ਼ਿਸ਼ ਕੀਤਾ, ਜਿੰਨਾ ਨਦੀ ਤਰੰਦੜੀ ਮੈਂਡਾ ਖੋਜਣਾ ਖੁੰਬੈ, ਜਿਨ੍ਹਾਂ ਦੇ ਅੰਦਰ ਮੁਹੱਬਤ ਹੈ, ਮਨ ਚ ਮੁਹੱਬਤ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੀਤ ਹੈ, ਉਹ ਇਸ ਮੋਹ ਦੀ ਨਦੀ ਦੇ ਵਿੱਚ ਗੁਰਮੁਖੋ ਨਹੀਂ ਡੁੱਬਦੇ। ਨਦੀ ਵਾਕਈ ਬੜੀ ਵਿਸ਼ਾਲ ਹੈ, ਜਿਸ ਨਦੀ ਦੇ ਅੰਦਰ ਬੇੜੀ ਪਈ ਹੋਈ ਹੈ ਤੇ ਬਾਬਾ ਕਬੀਰ ਸਾਹਿਬ ਵਰਗੀਆਂ ਸੁਰਤਾਂ ਕਹਿ ਰਹੀਆਂ, ਪਰਮੇਸ਼ਰ ਵਿੱਚ ਅਭੇਦ ਹੋਈਆਂ ਰੂਹਾਂ ਕਹਿ ਰਹੀ, ਗੁਰਮੁਖੋ ਐਵੇਂ ਹੀ ਦਾਅਵੇ ਬੰਨੀ ਜਾਂਦੇ ਅਸੀਂ ਕਿ ਸਾਨੂੰ ਗਿਆਨ ਹੋ ਗਿਆ ਤੇ ਮੇਰੇ ਵਰਗੇ ਮਨੁੱਖ ਆਪਣੇ ਨਾਂ ਨਾਲ ਵਿਸ਼ੇਸ਼ਣ ਵੀ ਲਿਖਣਾ ਸ਼ੁਰੂ ਕਰ ਦਿੰਦੇ, ਅਸੀਂ ਗਿਆਨੀ ਹਾਂ। ਫਿਰ ਇੱਥੇ ਨਹੀਂ ਸਰਦਾ, ਤਰੱਕੀਆਂ ਕਰਦੇ ਕਰਦੇ ਸ਼ਬਦ ਵੱਡੇ ਹੁੰਦੇ ਜਾਂਦੇ ਆ, ਅੰਦਰ ਜਿਹੜਾ ਸੀ ਉਹ ਛੋਟਾ ਹੁੰਦਾ ਗਿਆ, ਸੋਚ ਛੋਟੀ ਹੁੰਦੀ ਗਈ, ਸ਼ਬਦ ਵੱਡੇ ਹੁੰਦੇ ਗਏ। ਜਿਹੜਾ ਕੱਲ੍ਹ ਭਾਈ ਸਾਹਿਬ ਸੀ ਅੱਜ ਗਿਆਨੀ ਬਣ ਗਿਆ, ਜਿਹੜਾ ਅੱਜ ਗਿਆਨੀ ਸੀ ਕੱਲ੍ਹ ਬ੍ਰਹਮ ਗਿਆਨੀ ਬਣ ਗਿਆ। ਫਿਰ ਬ੍ਰਹਮ ਗਿਆਨੀ ਤੋਂ ਅੱਗੇ ਡਿਗਰੀਆਂ ਸ਼ੁਰੂ ਹੋ ਗਈਆਂ, ਮੈਂ ਸਿੱਖੀ ਦੇ ਅੰਦਰ ਕਿਤੇ ਪੜ੍ਹੀਆਂ ਨਹੀਂ, ਪਤਾ ਨਹੀਂ ਕਿੱਥੋਂ ਆਈਆਂ 108 1008, ਜੇ ਤੁਸੀਂ ਜਾਣਦੇ ਹੋਵੋਗੇ ਕਿਰਪਾ ਕਰਕੇ ਮੈਨੂੰ ਵੀ ਦੱਸ ਦਿਓ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਅੰਦਰ ਜਿਸ ਦਿਨ ਪਿਆਰ ਦਾ ਜਨਮ ਹੋਇਆ ਉਹਦੀ ਨਿਸ਼ਾਨੀ ਇਹ ਹੈ ਕਿ ਇਸ ਨਦੀ ਤੋਂ ਪਾਰ ਹੋ ਗਏ ਤੇ ਰੱਬ ਵਿੱਚ ਅਭੇਦ ਰੂਹਾਂ ਸਨ ਜਿਹੜੀਆਂ, ਉਹਨਾਂ ਨੇ ਇਹ ਗੱਲ ਕਹੀ ਕਿ ਅਜੇ ਪਤਾ ਕੋਈ ਨਹੀਂ, ਮੇਰੀ ਜ਼ਿੰਦਗੀ ਦਾ ਬੇੜਾ ਅਜੇ ਸਮੁੰਦਰ ਦੇ ਅੰਦਰ ਹੈ। ਅਸੀਂ ਕਿਵੇਂ ਦਾਅਵੇ ਕਰਾਂਗੇ ਕਿ ਸਾਨੂੰ ਗਿਆਨ ਹੋ ਗਿਆ? ਬਾਬਾ ਕਬੀਰ ਸਾਹਿਬ ਨੂੰ ਪੁੱਛੋ ਤੇ ਉਹ ਦਾਅਵਾ ਨਹੀਂ ਕਰਦੇ, ਮਾਣ ਨਹੀਂ ਕਰਦੇ, ਸਗੋਂ ਸਾਨੂੰ ਕਹਿੰਦੇ ਕਬੀਰ ਗਰਬ ਨਾ ਕੀਜੀ, ਰੰਕ ਨਾ ਹੱਸੀਆ ਕੋਏ, ਅੱਜ ਉਸ ਨਾਵ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਅਜੇ ਕੀ ਪਤਾ। ਹਾਂ, ਜਿਸ ਦਿਨ ਅੰਦਰ ਮੁਹੱਬਤ ਦਾ ਜਨਮ ਹੋ ਗਿਆ, ਦਿਲੋਂ ਮੁਹੱਬਤ, ਉਸ ਦਿਨ ਸਤਿਗੁਰੂ ਜੀ ਕਹਿੰਦੇ ਮੋਹ ਦੀ ਨਦੀ ਤੋਂ ਪਾਰ ਹੋ ਜਾਵੇਂਗਾ।
ਤੋ ਸਹ ਚਰਨੀ ਮਹਿੰਦਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਦੇੜੀ।
ਤੋ ਸਹ ਚਰਨੀ, ਤੇਰਿਆਂ ਚਰਨਾਂ ਦੇ ਨਾਲ ਮਹਿੰਦਾ ਹੀ ਅੜਾ, ਮੇਰਾ ਚਿੱਤ ਪੁਰੋਤਾ ਹੋਇਆ, ਸੀਤਮ ਦਾ ਅਰਥ ਹੈ ਪੁਰੋਤਾ ਹੋਇਆ ਹਾਰ। ਵਾਹਿਗੁਰੂ ਜੀ ਕਰਤਾ ਪੁਰਖ ਪਰਮੇਸ਼ਰ, ਗੁਰਮੁਖੋ ਨਾਵਾਂ ਤੇ ਥਾਵਾਂ ਦੀ ਲੜਾਈ ਚ ਸੰਸਾਰ ਉਦੋਂ ਬੜਾ ਉਲਝਿਆ ਪਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਕਿ ਭੋਲਿਓ, ਕੋਈ ਕਹਿ ਰਿਹਾ ਦੱਖਣ ਦੇਸ਼ ਹਰੀ ਕਾ ਵਾਸਾ, ਕੋਈ ਕਹੀ ਜਾ ਰਿਹਾ ਪੱਛਮ ਅੱਲਾਹ ਮਕਾਮੋ, ਕੋਈ ਹਰੀ ਦੇ ਨਾਂ ਤੋਂ ਲੜ ਰਿਹਾ, ਕੋਈ ਅੱਲਾਹ ਦੇ ਨਾਂ ਤੋਂ ਲੜ ਰਿਹਾ, ਕੋਈ ਦੱਖਣ ਦੀ ਦਿਸ਼ਾ ਤੋਂ ਲੜ ਰਿਹਾ, ਕੋਈ ਪੱਛਮ ਦੀ ਦਿਸ਼ਾ ਤੋਂ ਲੜ ਰਿਹਾ। ਸਾਨੂੰ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ ਸੀ ਦ੍ਰਿੜ ਕਰਨਾ, ਪਰ ਇਹ ਨਹੀਂ ਸਮਝਣਾ ਵੀ ਜਿਹਨੇ ਹਰੀ ਕਿਹਾ, ਜਿਹਨੇ ਭਗਵਾਨ ਕਿਹਾ, ਜਿਹਨੇ ਅੱਲਾਹ ਕਿਹਾ ਉਹ ਮਾੜਾ ਹੋ ਗਿਆ, ਉਹ ਕਾਫਰ ਹੋ ਗਿਆ। ਹਰੀ ਕਹਿਣ ਵਾਲਾ ਕਹਿੰਦਾ ਸੀ ਅੱਲਾਹ ਕਹਿਣ ਵਾਲਾ ਮਲੇਸ਼ ਹੋ ਗਿਆ, ਤੇ ਅੱਲਾਹ ਕਹਿਣ ਵਾਲਾ ਕਹਿੰਦਾ ਸੀ ਹਰੀ ਕਹਿਣ ਵਾਲਾ ਕਾਫਰ ਹੋ ਗਿਆ। ਨਾ ਨਾਵਾਂ ਦੀ ਲੜਾਈ, ਨਾ ਥਾਵਾਂ ਦੀ ਲੜਾਈ, ਗੁਰਮਤ ਹੈ ਪ੍ਰੇਮ ਦਾ ਕਲਾਵਾ, ਮੁਹੱਬਤ ਦਾ ਕਲਾਵਾ, ਤੇ ਜਿਸ ਦਿਨ ਮੁਹੱਬਤ ਦਾ ਜਨਮ ਹੋਇਆ ਉਦਣ ਨਾਵਾਂ ਤੇ ਥਾਵਾਂ ਦੀ ਲੜਾਈ ਮੁੱਕ ਜਾਏਗੀ। ਉਦਣ ਉਸ ਅੱਲਾਹ ਪਾਕ ਨੇ, ਉਸ ਦਿਨ ਉਸ ਰਾਮ ਨੇ, ਉਸ ਦਿਨ ਮੇਰੇ ਹਰੀ ਨੇ ਮੈਨੂੰ ਆਪਣੇ ਚਰਨਾਂ ਦਾ ਆਸਰਾ ਇੱਦਾਂ ਦੇ ਦਿੱਤਾ ਜਿਵੇਂ ਡੁੱਬਦੇ ਹੋਏ ਨੂੰ ਕਿਸੇ ਨੂੰ ਬੇੜਾ ਮਿਲ ਜਾਂਦਾ। ਹਰ ਨਾਨਕ ਤੁਲਹਾ, ਲੱਕੜਾਂ ਇਕੱਠੀਆਂ ਕਰਕੇ ਤਰਨ ਵਾਸਤੇ ਜ਼ਰੀਆ ਬਣਾਇਆ ਹੋਵੇ ਉਹਨੂੰ ਤੁਲਹਾ ਕਹਿੰਦੇ ਸੀ, ਮੈਨੂੰ ਬੇੜੀ ਮਿਲ ਗਈ, ਮੈਨੂੰ ਤੁਲਹਾ ਮਿਲ ਗਿਆ।
ਮਹੱਲਾ ਪੰਜਵਾ ਜਿੰਨਾ ਦਸੰਦੜਿਆ ਦੁਰਮਤ ਵੰਜਾ ਮਿੱਤਰ ਅਸਾਦੜੇ ਸੋਈ।
ਇਹ ਗੱਲ ਨਾਲ ਜੁੜ ਰਹੀ ਹੈ ਸਾਧ ਸੰਗਤ। ਪਹਿਲੀ ਗੱਲ ਤੇ ਅਸੀਂ ਚਿੱਕੜ ਦੀ ਇਸ ਦਲਦਲ ਦੀ ਬੜੀ ਵਿਸ਼ਾਲ ਨਦੀ ਚ, ਨਦੀ ਕਿਉਂ ਸਮੁੰਦਰ ਵਿਚ ਹਾਂ, ਤੇ ਬਹੁਤ ਅੱਖਾਂ ਦੇ ਸਾਹਮਣੇ ਡੁੱਬਦੇ ਜਾ ਰਹੇ ਆ, ਤਰਾਂਗੇ ਕਿਵੇਂ? ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤੜਿਆ ਤਰਿਆ। ਹੁਣ ਗੁਰੂ ਕੇ ਸਿੱਖੋ ਸੱਤ ਸੰਗਤ ਕੌਣ ਹੈ? ਸੱਜਣ। ਕੈਸੇ ਸੱਜਣ? ਜਿਨ੍ਹਾਂ ਦੇ ਮਿਲਣ ਦੇ ਨਾਲ ਖੋਟੀ ਮਤ ਖਤਮ ਹੋ ਜਾਏ। ਤਰਨ ਦਾ ਵਸੀਲਾ ਵੇਖੋ, ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆਵੇਂਗਾ ਤੇ ਮੇਰੇ ਸਤਿਗੁਰੂ ਦਾ ਇਹ ਬਿਰਦ ਹੈ, ਬਾਹਾਂ ਪਕੜ ਗੁਰ ਕਾਢਿਆ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਮੇਰੇ ਗੁਰੂ ਦਾ ਇਹ ਬਿਰਦ ਹੈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ, ਉਹਦੇ ਮੇਰਾ ਸਾਹਿਬ ਪੱਥਰ ਵੀ ਤਾਰ ਦਿੰਦਾ। ਗੁਰਮੁਖੋ ਪੱਥਰ ਦਾ ਅਰਥ ਹੈ ਹਿਰਦਾ ਕਠੋਰ ਹੋਣਾ। ਬੇੜੀ ਦਾ ਬਿਰਦ ਹੈ, ਜਦੋਂ ਸਵਾਰ ਹੋ ਜਾਏਗਾ ਉਹਨੇ ਪਾਰ ਲਾ ਦੇਣਾ। ਆ ਗੁਰੂ ਦੀ ਸ਼ਰਨ ਵਿੱਚ ਗੁਰੂ ਨੂੰ ਬਾਂਹ ਫੜਾ, ਬਾਪ ਬੀਠਲਾ ਬਾਹਾਂ ਦੇ, ਮਾਲਕ ਜੀ ਮੈਨੂੰ ਬਾਂਹ ਦਿਓ, ਆਸਰਾ ਦਿਓ, ਪੱਲਾ ਫੜਾਓ, ਮੈਂ ਨਿਗਰਦਾ ਜਾ ਰਿਹਾ, ਨਿਗਰਦੇ ਹੋਏ ਨੂੰ ਤੁਸੀਂ ਬਾਂਹ ਫੜ ਕੇ ਕੱਢ ਲਓ ਮਹਾਰਾਜ, ਉਹਦੇ ਲਈ ਕੀ ਕਰਨਾ? ਸੰਗਤ। ਕੱਲ ਵੀ ਹਜ਼ੂਰ ਨੇ ਕਿਰਪਾ ਕੀਤੀ ਸੀ ਕਿ ਸੰਗਤ ਜੀਵਨ ਪਲਟਦੀ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰਮੁਖੋ, ਆਪਣੀ ਚਤੁਰਾਈ ਜੇ ਹੁੰਦੀ ਤੇ ਕਦੋਂ ਦੇ ਰੱਬ ਵਿੱਚ ਅਭੇਦ ਹੋ ਜਾਂਦੇ। ਗੁਰੂ ਬੁਲਾਉਂਦਾ ਉਹ ਸਿਰ ਤੇ ਹੱਥ ਰੱਖਦਾ ਤੇ ਜਿਹੜੀ ਚਿੱਤ ਚੇਤੀ ਨਹੀਂ ਹੁੰਦੀ ਉਹ ਆਪਣੇ ਆਪ ਮੂੰਹ ਤੋਂ ਕਢਾ ਲੈਂਦਾ ਮੇਰਾ ਦਾਤਾ। ਸੰਗਤ, ਸੱਜਣ, ਸ਼ਬਦ ਇੱਥੇ ਵਰਤਿਆ ਸੱਜਣ, ਜਿਨ੍ਹਾਂ ਦੇ ਸੰਦੜਿਆਂ ਅਸੀਂ ਸਮਾਜ ਵਿੱਚ ਰਹਿਣ ਵਾਲੇ ਹਾਂ, ਸੰਨਿਆਸੀ ਨਹੀਂ, ਦਿਗੰਬਰ ਨਹੀਂ, ਉਦਾਸੀ ਨਹੀਂ, ਜੰਗਲਾਂ 'ਚ ਫਿਰਨ ਵਾਲੇ ਨਹੀਂ। ਜਿਨ੍ਹਾਂ ਨੂੰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ ਉਹ ਸਮਾਜ ਦਾ ਬਹੁਤ ਵੱਡੀ ਕੜੀ ਨੇ ਤੁਸੀਂ ਸਾਰੇ। ਇੱਥੇ ਰਿਸ਼ਤੇਦਾਰੀਆਂ ਨੇ, ਇੱਥੇ ਮਿੱਤਰਤਾ ਹੈ, ਇੱਥੇ ਸਾਕ ਸੰਬੰਧ ਨੇ, ਇੱਥੇ ਦੁਨਿਆਵੀ ਰਿਸ਼ਤੇ ਨੇ। ਰੋਜ਼ ਲੱਖਾਂ ਲੋਕ ਤੁਹਾਡੀ ਜ਼ਿੰਦਗੀ ਦੀਆਂ ਅੱਖਾਂ ਦੇ ਨਜ਼ਰਾਂ ਦੇ ਵਿੱਚੋਂ ਦੀ ਲੰਘਦੇ ਨੇ ਤੇ ਕਈਆਂ ਦੇ ਨਾਲ ਤੁਹਾਡੇ ਪਿਆਰ ਭਰੇ, ਸਨੇਹ ਭਰੇ ਸੰਬੰਧ ਬਣਦੇ ਆ। ਵਧੀ ਵੇਲ ਬਹੁ ਪੀੜ੍ਹੀ ਚਾਲੀ, ਤੇ ਜਦੋਂ ਇਹ ਵੇਲ ਵੱਧਦੀ ਹੈ ਗੁਰਮੁਖੋ, ਧੀਆਂ ਪੁੱਤਰ ਪੈਦਾ ਹੁੰਦੇ, ਕੁੜਮ ਕੁੜਮਾਈ ਆਇਆ, ਸਾਂਝਾਂ ਬਣਦੀਆਂ। ਫਿਰ ਮੇਰੇ ਦਾਤਾ ਜੀ ਕਹਿੰਦੇ ਸੰਸਾਰ ਦੀਆਂ ਸਾਂਝਾਂ ਬਣਾਉਣ ਵਾਲਿਆ, ਜੇ ਇਸ ਚਿੱਕੜ ਵਿੱਚੋਂ ਨਿਕਲਣਾ ਚਾਹੁੰਦਾ, ਜੇ ਇਸ ਨਦੀ ਤੋਂ ਤਰਨਾ ਚਾਹੁੰਦਾ ਤੇ ਮੇਰੇ ਹਜ਼ੂਰ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀ, ਜਦੋਂ ਤੂੰ ਦੁਨੀਆਂ ਵਿੱਚ ਸਾਂਝ ਬਣਾਵੇਂਗਾ ਨਾ, ਭਾਵੇਂ ਰਿਸ਼ਤੇਦਾਰੀ ਕਰਕੇ ਸਾਂਝ ਬਣਾ ਰਿਹਾ, ਮਾਫ਼ ਕਰਿਓ ਗੁਰਮੁਖੋ, ਜਦੋਂ ਅਸੀਂ ਸਾਕ ਸੰਬੰਧੀ ਟੋਲਣ ਤੁਰਦੇ ਹਾਂ ਨਾ, ਤੇ ਅੱਜ ਸਾਡੇ ਸਮਾਜ ਦੀ ਦਸ਼ਾ ਇਹ ਹੈ ਕਿ ਸਾਡੀਆਂ ਅੱਖਾਂ ਉੱਤੇ ਲੋਭ ਦੀ ਪੱਟੀ ਵੱਜ ਜਾਂਦੀ ਹੈ। ਅਸੀਂ ਗੁਣਾਂ ਦੀ ਸਾਂਝ ਨਹੀਂ, ਗੁਰੂ ਦੇ ਬਚਨ ਭੁੱਲ ਜਾਂਦੇ ਹੈ। ਗੁਰੂ ਦੀ ਦ੍ਰਿਸ਼ਟੀ ਦੇ ਨਾਲ ਟੋਲ ਤੇ ਤੇਰੀ ਜ਼ਿੰਦਗੀ ਸੁਖਦਾਈ ਬਣੇਗੀ, ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਵੀ ਸੁੱਖ ਆਏਗਾ। ਕੋਈ ਧੀ ਲਈ ਰਿਸ਼ਤਾ ਲੱਭਣ ਤੁਰਿਆ, ਕੋਈ ਪੁੱਤਰ ਲਈ ਸਾਕ ਲੱਭਣ ਤੁਰਿਆ, ਤੇ ਅਸੀਂ ਕੀ ਵੇਖਦੇ ਹਾਂ? ਪ੍ਰਾਪਰਟੀ, ਸੰਪਤੀ। ਮੇਰੇ ਸਤਿਗੁਰੂ ਕੀ ਕਹਿੰਦੇ ਨੇ? ਸਾਂਝ ਕਰੀਜੈ ਗੁਣਾ ਕੇਰੀ, ਛਾੜ ਅਵਗੁਣ ਚੱਲੀਐ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਐਸੇ ਮਿੱਤਰ ਟੋਲੀ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਅੰਦਰੋਂ ਖੋਟ ਮੁੱਕ ਜਾਏ, ਅੰਦਰੋਂ ਮਾੜੀ ਮਤ ਬਿਲਸ ਜਾਏ, ਐਸੇ ਸਾਕ ਸੰਬੰਧੀ, ਐਸੇ ਰਿਸ਼ਤੇਦਾਰ, ਐਸੇ ਮਿੱਤਰ ਤੇਰੀ ਜ਼ਿੰਦਗੀ ਵਿੱਚ ਆਉਣ। ਉਹਨਾਂ ਨੂੰ ਮਿੱਤਰ ਕਹਿੰਦੇ ਨੇ ਜਿਨ੍ਹਾਂ ਦੇ ਮਿਲਿਆਂ ਅੰਦਰ ਸ਼ੁਭ ਗੁਣਾਂ ਦਾ ਪ੍ਰਵੇਸ਼ ਹੋਵੇ। ਗੁਰੂ ਕੇ ਸਿੱਖੋ, ਜਿਨ੍ਹਾਂ ਦੇ ਮਿਲਿਆਂ ਅੰਦਰ ਖੋਟ ਆ ਜਾਣੀ ਹੈ, ਬੁਰੀ ਸੰਗਤ, ਬੁਰਿਆਈਆਂ ਦਾ ਸੰਗ, ਮਹਾਰਾਜ ਕਹਿੰਦੇ ਉਹਨਾਂ ਦੇ ਨੇੜੇ ਨਾ ਟੁੱਕੀ। ਗੁਰੂ ਸਾਹਿਬ ਜੀ ਦਾ ਬਚਨ ਗੁਰਮੁਖੋ, ਸੱਚੀ ਬੈਸਕ ਤਿੰਨਾ ਸੰਗ, ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨਾ ਕੀਚੀ, ਨਾਨਕ ਜਿੰਨਾ ਆਪਣਾ ਸੁਆਓ, ਮਨਮੁਖ ਸੇਤੀ ਦੋਸਤੀ ਥੋੜ੍ਹਿਆਂ ਦਿਨ ਚਾਰ। ਉਹ ਦੋਸਤੀ ਕਾਹਦੀ ਹੈ? ਸਵਾਰਥ ਦੀ ਦੋਸਤੀ, ਤੇ ਜਿੱਥੇ ਸਵਾਰਥ ਹੈ ਉੱਥੇ ਪ੍ਰੇਮ ਨਹੀਂ ਹੁੰਦਾ, ਜਿੱਥੇ ਲੋਭ ਹੈ ਉੱਥੇ ਨੇਹ ਨਹੀਂ ਹੋ ਸਕਦਾ ਗੁਰਮੁਖੋ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਚੀ, ਦੂਰੋਂ ਜਾਈਏ ਭਾ ਦੂਰੋਂ, ਕਦੀ ਬੁਰਿਆਂ ਦੀ ਸੰਗਤ ਵਿੱਚ ਨਾ ਬੈਠੀ, ਐਸੇ ਸੰਬੰਧ ਬਣਾ, ਐਸੇ ਸੱਜਣ ਟੋਲ, ਐਸੇ ਮਿੱਤਰਾਂ ਦੇ ਨਾਲ ਸਨੇਹ ਪਾ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਵੰਝੈ ਦਾ ਅਰਥ ਹੈ ਭੱਜ ਜਾਏ, ਅੰਦਰੋਂ ਖੋਟ ਖਤਮ ਹੋ ਜਾਏ। ਦੁਰਮਤ ਦੋ ਨੇ ਨਾ, ਇੱਕ ਗੁਰਮਤ ਇੱਕ ਦੁਰਮਤ, ਤੇ ਜਦੋਂ ਤੁਸੀਂ ਗੁਰ ਸੰਗਤ ਵਿੱਚ ਆਓਗੇ ਇੱਥੇ ਕੀ ਮਿਲੇਗੀ? ਗੁਰਮਤ। ਇੱਥੇ ਆ ਕੇ ਕੀ ਮੰਗਾਂਗੇ? ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਬਿਵੇਕਾ। ਇੱਥੇ ਆ ਕੇ ਕੀ ਮੰਗਾਂਗੇ? ਸਾ ਮਤ ਦੇਹੋ ਦਿਆਲ ਪ੍ਰਭ, ਜਿੱਤ ਤੁਮੈ ਆਰਾਧੀ। ਤੇ ਜੇ ਅਸੀਂ ਚਲੇ ਗਏ ਕੁਸੰਗ ਵਿੱਚ, ਉੱਥੇ ਕੀ ਹੋਏਗੀ? ਮਾੜੀ ਮਤ, ਚੋਰਾਂ ਜਾਰਾਂ ਠੱਗਾਂ ਦੀ ਸੰਗਤ। ਗੁਰਮੁਖੋ, ਗੰਦਗੀ ਦੇ ਢੇਰ ਦੇ ਕੋਲੋਂ ਦੀ ਗੁਜ਼ਰੋ, ਭਾਵੇਂ 100 ਵਾਰ ਨੱਕ ਅੱਗੇ ਕੱਪੜਾ ਰੱਖ ਕੇ ਲੰਘੋ, ਆਖਰ ਦੁਰਗੰਧ ਆ ਹੀ ਜਾਂਦੀ, ਮੱਲੋ ਜਿਹੜੀ ਆ ਜਾਂਦੀ। ਤੇ ਜੇ ਫੁੱਲਾਂ ਦੀ ਵਾੜੀ ਕੋਲੋਂ ਦੀ ਲੰਘੋਗੇ ਨਾ, ਸੁਗੰਧ ਆਵੇਗੀ, ਮਹਿਕ ਆਵੇਗੀ। ਸੰਗਤ ਦਾ ਅਸਰ ਤੇ ਗੁਰੂ ਸਾਹਿਬ ਕਹਿੰਦੇ ਬੰਦਾ ਤੇ ਛੱਡੋ, ਜਾਨਵਰ ਵੀ ਕਬੂਲਦੇ ਆ। ਤੁਸੀਂ ਘਰਾਂ 'ਚ ਪਾਲਤੂ ਜਾਨਵਰ ਰੱਖੇ ਆ, ਆਵਾਰਾ ਜਾਨਵਰਾਂ 'ਚ ਤੇ ਘਰ ਦੇ ਜਾਨਵਰਾਂ 'ਚ ਅੰਤਰ ਨਾ, ਤੁਹਾਡੀ ਬੋਲੀ ਸਮਝਦੇ ਆ। ਕੁੱਤਿਆਂ ਨਾਲ ਅੰਗਰੇਜ਼ੀ ਬੋਲਦੇ ਲੋਕ ਤੇ ਕੁੱਤੇ ਅੰਗਰੇਜ਼ੀ ਸਮਝੀ ਜਾਂਦੇ, ਤੋਤਾ ਬੋਲਣਾ ਸਿੱਖ ਗਿਆ ਤੁਹਾਡੀ ਸੰਗਤ ਕਰਕੇ, ਖੂੰਖਾਰ ਜਾਨਵਰ ਸ਼ੇਰ ਪਿੰਜਰੇ ਦੇ ਵਿੱਚ ਪਿਆ, ਸਰਕਸ ਦੇ ਅੰਦਰ ਆਪਣੇ ਮਾਸਟਰ ਦੇ ਇਸ਼ਾਰਿਆਂ ਤੇ ਨੱਚ ਰਿਹਾ, ਜਾਨਵਰਾਂ ਨੇ ਪਸ਼ੂਆਂ ਨੇ ਸੰਗਤ ਦਾ ਅਸਰ ਕਬੂਲ ਲਿਆ, ਬੰਦੇ ਤੇ ਕਿਉਂ ਨਹੀਂ ਹੋਏਗਾ? ਬਾਬਾ ਕਬੀਰ ਸਾਹਿਬ ਕਹਿੰਦੇ ਮਨੁੱਖ ਤੇ ਛੱਡੋ, ਬਨਸਪਤੀ ਨੇ ਸੰਗਤ ਦਾ ਅਸਰ ਕਬੂਲ ਲਿਆ, ਸਾਰੇ ਰੁੱਖਾਂ ਦੇ ਵਿੱਚ ਕਿਤੇ ਚੰਦਨ ਉੱਗ ਪਏ ਤੇ ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ, ਉਹ ਭੀ ਚੰਦਨ ਹੋਏ ਰਹਿ ਬੱਸਾ ਜੋ ਚੰਦਨ ਪਾਸ। ਤੇ ਜੇ ਗੁਰੂ ਕੇ ਸੁਖੋ ਨਗਰ ਦੇ ਅੰਦਰ ਕਿਤੇ ਇੱਕ ਨਾਮ ਦਾ ਰਸੀਆ ਆ ਜਾਏ ਤੇ ਸਤਿਗੁਰੂ ਜੀ ਕਹਿੰਦੇ ਦੇਹੀ ਕਿਸਕੀ ਬਾਪੜੀ, ਪਵਿੱਤਰ ਹੋਏਗੋ ਗ੍ਰਾਮ। ਐਸੇ ਸੱਜਣ ਲੱਭ, ਇਹ ਪੈਮਾਨਾ ਬਣਾ ਲਈ। ਬੱਸ ਵਿੱਚ ਸਫ਼ਰ ਕਰਦਿਆਂ, ਗੱਡੀ 'ਚ ਵਿਚਰਦਿਆਂ, ਸਮਾਜ ਵਿੱਚ ਰਹਿੰਦਿਆਂ ਸਾਰੀ ਦੁਨੀਆਂ ਨਾਲ ਬੋਲਚਾਲ ਰੱਖਣਾ, ਦੁਨੀਆਂ ਛੱਡ ਕੇ ਨਹੀਂ ਚਲੀ ਜਾਣੀ, ਪਰ ਗੁਰਮੁਖਾਂ ਸਾਂਝ ਉਹਦੇ ਨਾਲ ਪਾਵੀਂ, ਰਿਸ਼ਤੇਦਾਰੀ ਉਹਦੇ ਨਾਲ ਕਾਇਮ ਕਰੀ। ਇਹ ਨਾ ਹੋਵੇ ਵੀ ਘਰ ਵਿੱਚ ਕੁੜਮ ਆਵੇ ਤੇ ਤੂੰ ਕਿਸੇ ਹੋਰ ਪ੍ਰਬੰਧ ਵਾਸਤੇ ਭੱਜਿਆ ਫਿਰੇ। ਇੱਦਾਂ ਹੀ ਹੋ ਰਿਹਾ ਨਾ ਅੱਜ। ਉਹ ਤੇਰੇ ਸੱਜਣ ਨੇ, ਉਹ ਤੇਰੇ ਮਿੱਤਰ ਨੇ, ਘਰ ਵਿੱਚ ਸਿੱਖ ਆਇਆ ਤੇ ਦੋਨਾਂ ਦੀ ਰਸਨਾ ਤੇ ਕੀ ਆਇਆ? ਮਿਲ ਕੇ ਵਾਹਿਗੁਰੂ ਜੀ ਕਾ ਖਾਲਸਾ ਆਇਆ ਨਾ ਗੁਰੂ ਚੇਤੇ। ਜਦੋਂ ਸਿੱਖ ਸਿੱਖ ਨੂੰ ਮਿਲਿਆ ਤੇ ਗੁਰੂ ਚੇਤੇ ਆਇਆ, ਖੋਟ ਮੁੱਕ ਗਈ। ਸ਼ਾਮਾਂ ਨੂੰ ਬੈਠਾਂਗੇ, ਸੋਦਰ ਇਕੱਠੇ ਕਰਾਂਗੇ ਤੇ ਜਿੱਥੇ ਆਉਂਦੇ ਗੁਰਮੁਖੋ ਦੁਰਮਤ ਦੇ ਰਤੀਏ, ਉੱਥੇ ਫਿਰ ਸ਼ਾਮ ਨੂੰ ਬੈਠ ਕੇ ਕੀ ਕਰਦੇ ਨੇ? ਇਸ ਲਈ ਮਹਾਰਾਜ ਕਹਿੰਦੇ ਐਸੀ ਸਾਂਝ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਖੋਟੀ ਮਤ ਖਤਮ ਹੋ ਜਾਏ।
ਹਾਂ ਟੁੱਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ।
ਧੋਖਾ ਬੜਾ ਹੋ ਰਿਹਾ ਜੇ ਧੋਖਾ, ਧੋਖੇ ਤੋਂ ਬਚਿਓ। ਇਸ ਜੱਗ ਦੇ ਉੱਤੇ ਸੱਜਣ ਦਾ ਫੱਟਾ ਲਾ ਕੇ ਠੱਗੀਆਂ ਮਾਰਨ ਵਾਲੇ ਬੜੇ ਸੀ। ਉਦੋਂ ਤੇ ਇੱਕੋ ਹੀ ਸੱਜਣ ਠੱਗ ਮਿਲਿਆ ਸੀ ਨਾ ਬਾਬੇ ਨੂੰ, ਅੱਜ ਬੜੇ ਜੇ ਸਾਡੇ ਸੱਜਣ ਦਾ ਫੱਟਾ ਲਾ ਕੇ ਮਸੀਤ ਵੀ ਬਣਾਈ ਹੈ, ਮੰਦਰ ਵੀ ਬਣਾਇਆ, ਗੁਰਦੁਆਰਾ ਵੀ ਬਣਾਇਆ, ਹੱਥ ਵਿੱਚ ਮਾਲਾ ਵੀ ਫੜੀ ਹੈ, ਬਾਣਾ ਵੀ ਬੜਾ ਖੂਬਸੂਰਤ ਪਾ ਲਿਆ। ਧੋਖਾ ਨਾ ਹੋ ਜੇ। ਗੁਰੂ ਸਾਹਿਬ ਜੀ ਕਹਿੰਦੇ ਅਸਲ ਵਿੱਚ ਹੈ ਵਿਰਲੇ ਹੀ ਨੇ, ਲੱਭ ਲਈ ਤੂੰ, ਗੁਰਮਤ ਦੀ ਐਨਕ ਲਾ ਕੇ ਵੇਖੀ ਤੈਨੂੰ ਲੱਭ ਜਾਏਗਾ। ਐਸੀ ਨੀ ਗੱਲ ਕੋਈ, ਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰੀ। ਪਰ ਸੱਜਣ ਦਾ ਫੱਟਾ ਲਾ ਕੇ ਠੱਗੀਆਂ ਮਾਰਨ ਵਾਲੇ ਬੜੇ ਹੀ ਸਰਾਵਾਂ ਬਣਾ ਕੇ ਬੈਠੇ ਹੋਣਗੇ, ਮੰਦਰ ਤੇ ਮਸਜਿਦ ਵਿੱਚ ਵੀ ਬੈਠੇ ਹੋਣਗੇ, ਮੂੰਹ ਦੇ ਉੱਤੋਂ ਕੁਝ ਨਾ ਕੁਝ ਬੋਲ ਵੀ ਰਹੇ ਹੋਣਗੇ, ਹੋ ਸਕਦਾ ਗਿਆਨ ਦੀਆਂ ਗੱਲਾਂ ਵੀ ਕਰ ਰਹੇ ਹੋਣ, ਹੱਥ ਜੋੜ ਕੇ ਨਿਮਰਤਾ ਵੀ ਪ੍ਰਗਟ ਕਰਦੇ ਹੋਣ ਮੇਰੇ ਵਾਂਗ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਢੂੰਡਣ ਤੁਰੇ ਤੇ ਹੈ ਵਿਰਲੇ ਸੀ, ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕਹੀ ਕੇ, ਬਾਕੀ ਸਭ ਸਵਾਰਥ ਲਈ ਰੱਤੇ ਹੋਏ ਵੀ ਗਾਹਕ ਆਇਆ ਸਾਮੀ ਆਈ ਹੈ ਤੇ ਮੈਂ ਇਹਦੇ ਕੋਲੋਂ ਵੱਟਣਾ ਕੀ ਹੈ, ਉਹ ਭਾਗਾਂ ਵਾਲਿਆ। ਮੇਰੇ ਦਾਤਾ ਜੀ ਕਹਿੰਦੇ ਜੱਗ ਮਾਇਆ ਦੀ ਭੁੱਖ ਵਿੱਚ ਅੰਨਾ ਹੋ ਗਿਆ, ਰਿਸ਼ਤਿਆਂ ਦੀ ਕਦਰੋ ਕੀਮਤ ਨਹੀਂ ਰਹੀ, ਰਿਸ਼ਤਿਆਂ ਦੀ ਪਵਿੱਤਰਤਾ ਨਹੀਂ ਰਹੀ, ਭਰਾ ਭਰਾ ਦਾ ਕਾਤਲ ਬਣ ਗਿਆ, ਸੰਸਾਰ ਉੱਤੇ ਵੈਰ ਫੈਲ ਗਿਆ। ਦਾਤਾ ਜੀ ਕਹਿੰਦੇ ਸਾਰੇ ਜੱਗ ਵੱਲ ਨਿਗਾਹ ਮਾਰ ਕੇ ਵੇਖ, ਜੇ ਕਿਤੇ ਤੈਨੂੰ ਰੱਬ ਦੀ ਰੰਗੀ ਰੂਹ ਮਿਲਦੀ ਹੈ ਨਾ ਉਹਦੇ ਨਾਲ ਸਾਂਝ ਕਰ ਲੈ, ਸੰਤ ਮਿਲੈ ਕਿਸੇ ਸੁਣੀਐ ਕਹੀਐ ਉੱਥੇ ਤੇ ਬਹਿ ਜਾ, ਕੋਈ ਸਾਂਝ ਪਾ ਲੈ, ਇੱਕ ਘੜੀ ਦੀ ਸਾਂਝ ਤੇਰਾ ਜੀਵਨ ਬਦਲ ਦੇਵੇਗੀ। ਪਰ ਜਦੋਂ ਜੱਗ ਵੱਲ ਵੇਖਿਆ, ਮਹਾਰਾਜ ਕਹਿੰਦੇ ਇਹ ਖਿਆਲ ਰੱਖੀ ਵੀ ਜਿੰਨੀ ਗਿਣਤੀ ਦਿਸ ਰਹੀ ਹੈ ਨਾ ਇੰਨੀ ਹੈ ਨਹੀਂ ਹੈ, ਜਿੰਨੇ ਕੁ ਫੱਟੇ ਲੱਗੇ ਹੋਏ ਨਾ ਲੇਬਲ ਲੱਗੇ ਹੋਏ ਆ ਇੰਨੇ ਹੈ ਨਹੀਂ ਹੈ। ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕਹੂ ਕੋਟਨ ਮੈਂ, ਕਰੋੜਾਂ ਵਿੱਚੋਂ ਕੋਈ ਇੱਕ ਨਾਰਾਇਣ ਜਿਹੇ ਚੀਤ। ਇਸ ਵਾਸਤੇ ਕਹਿੰਦੇ ਬੜਾ ਫਿਰ ਕੇ ਵੇਖਿਆ, ਕੋਈ ਵਿਰਲਾ ਗੁਰਮੁਖ ਮਿਲਿਆ।
ਪੌੜੀ ਆਵਾ ਸਾਹਿਬ ਚੇਤਾ ਤੇਰਿਆਂ ਭਗਤਾਂ ਡਿੱਠਿਆ।
ਅਰਦਾਸ ਰੋਜ਼ ਕਰਨੀ ਸਿੱਖ ਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਆਵੇ ਸਾਹਿਬ ਚਿੱਤ। ਦਾਤਾ ਜੀ ਉਹਨਾਂ ਦੇ ਦਰਸ਼ਨ ਕਰਾਓ ਜਿਨ੍ਹਾਂ ਦੇ ਦਰਸ਼ਨ ਕਰਦੇ ਹੋ ਮੈਨੂੰ ਗੁਰੂ ਚੇਤੇ ਆ ਜਾਏ, ਬਾਣਾ ਵੇਖ ਕੇ, ਬਾਣੀ ਦਾ ਰੰਗ ਵੇਖ ਕੇ, ਨਾਮ ਦਾ ਰਸ ਵੇਖ ਕੇ ਮੱਲੋ ਮੱਲੀ ਗੁਰੂ ਚੇਤੇ ਆਵੇਗਾ। ਉਹ ਮੇਰੇ ਸੱਜਣ ਬਣਾਓ ਜਿਨ੍ਹਾਂ ਨੂੰ ਮਿਲਿਆ ਤੇਰਾ ਚੇਤਾ ਆ ਜਾਏ ਮਹਾਰਾਜ। ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਬਾਕੀ ਦੇ ਦੁਸ਼ਮਣ ਨੇ ਜਿਹੜੇ ਦੁਰਮਤ ਵਿੱਚ ਲਾ ਰਹੇ ਨੇ, ਤੂੰ ਕਹਿੰਦਾ ਸ਼ਾਮ ਨੂੰ ਸੱਜਣਾ ਵਿੱਚ ਬੈਠ ਕੇ ਮੈਂ ਸਾਂਝ ਕਰਦਾ, ਗੁਰੂ ਪਾਤਸ਼ਾਹ ਕਹਿੰਦੇ ਸੱਜਣ ਨਹੀਂ ਤੇਰੇ ਵੈਰੀ ਨੇ, ਸੱਜਣ ਕੌਣ ਨੇ? ਜੋ ਹਮਕੋ ਹਰ ਨਾਮ ਚਿਤਾਰੇ, ਆਵੇ ਸਾਹਿਬ ਚਿਤ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਵਾਹਿਗੁਰੂ ਯਾਦ ਆਵੇ।
ਮਨ ਕੀ ਕੱਟਿਆ ਮੈਲਾ ਸਾਧ ਸੰਗ ਵੁੱਠਿਆ।
ਵੁੱਠਿਆਂ ਦਾ ਅਰਥ ਹੈ ਵਸਣਾ, ਸਾਧ ਸੰਗ ਵੁੱਠਿਆ, ਸੰਗਤ ਵਿੱਚ ਵਸੇ। ਮਨ ਕੀ ਕੱਟਿਆ ਮੈਲ, ਮੈਲ ਉੱਤਰ ਗਈ ਮੈਲ, ਮਨ ਦੀ ਮੈਲ। ਇੱਕ ਗੱਲ ਧਿਆਨ ਚ ਰੱਖਿਓ, ਮਹਾਰਾਜ ਕਹਿੰਦੇ ਅੰਤਰ ਮੈਲ ਜੇ ਤੀਰਥ ਨਹਾਵੈ, ਸਰੀਰ ਧੋਤਾ ਪਰ ਮਨ ਦੀ ਮੈਲ ਨਹੀਂ ਉਤਰੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਮਨ ਕੀ ਕੱਟੀ ਹੈ ਮੈਲ, ਕਿਵੇਂ ਕੱਟਾਂਗੇ? ਸਾਧ ਸੰਗ ਉੱਠਿਆ, ਗਏ ਜਿੱਥੇ ਬੜੀ ਸੰਗਤ ਜੁੜਦੀ ਸੀ ਪਰ ਅੰਦਰੋਂ ਮੈਲ ਨਹੀਂ ਉਤਰੀ, ਚੁੱਭੀ ਲਾਈ ਤੇ ਵਾਪਸ ਆ ਗਏ, ਵਿਚਾਰ ਇਹਦੇ ਵਿੱਚ ਨਹੀਂ ਵਸੀ, ਅਮਲ ਨਹੀਂ ਬਦਲੇ। ਮਹਾਰਾਜ ਕਹਿੰਦੇ ਮੈਲ ਲੈ ਕੇ ਚੁੱਭੀਆਂ ਲਾਉਣ ਵਾਲਿਆਂ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਹਾਂ, ਲੋਕਾਂ ਨੂੰ ਜ਼ਰੂਰ ਦੱਸੇਗਾ ਵੀ ਮੈਂ ਤੇ 15-20 ਵਾਰੀ ਹੇਮਕੁੰਡ ਸਾਹਿਬ ਤੋਂ ਹੋ ਆਇਆ, ਮੈਂ ਤੇ ਹਰ ਛਮਾਹੀ ਬਾਅਦ ਹਜ਼ੂਰ ਸਾਹਿਬ ਜਾਂਦਾ। ਫਿਰ ਦੂਰ ਵਾਲੇ ਦਾ ਨਾਂ ਲੈ ਕੇ ਬੜਾ ਆਪਣੇ ਆਪ ਨੂੰ ਫਖਰ ਮਹਿਸੂਸ ਕਰਦਾ। ਤੂੰ ਪਿੰਡ ਦੇ ਗੁਰਦੁਆਰੇ ਦੀ ਵੀ ਗੱਲ ਕਰ ਲੈ, ਮੁਹੱਲੇ ਦੇ ਗੁਰਦੁਆਰੇ ਦੀ ਵੀ ਗੱਲ ਕਰ ਲੈ, ਉਦੋਂ ਕੀ ਦੱਸਦਾ ਮੈਂ ਕਿ ਮੈਂ ਵੇਖੋ ਜੀ ਕਿੰਨੀ ਦੂਰੋਂ ਹੋ ਕੇ ਆਇਆ। ਮੇਰੇ ਸਾਹਿਬ ਕਹਿੰਦੇ ਸੰਗਤ ਕਿੰਨੀ ਕੀਤੀ, ਰੋਜ਼ ਸੰਗਤ ਕਰਦਾ, ਰੋਜ਼ ਗੁਰੂ ਦੇ ਚਰਨਾਂ ਵਿੱਚ ਜੁੜਦਾ, ਗੁਰੂ ਕੀ ਵਿਚਾਰ ਅੰਦਰ ਵਸਦੀ, ਕਿ ਕਿਲੋਮੀਟਰ ਹੀ ਗਿਣਦਾ ਰਿਹਾ ਸਾਰੀ ਜ਼ਿੰਦਗੀ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈਕੁੰਠ ਨਾ ਜਾਣਾ। ਹਾਂ, ਲੋਕੀ ਪ੍ਰਭਾਵਿਤ ਹੋ ਜਾਣਗੇ। ਇਹ ਦਾਤਾ ਜੀ ਕਹਿੰਦੇ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ। ਕਿਤੇ ਰੱਬ ਹੀ ਆਣਾ, ਦੁਨੀਆਂ ਤੇ ਬੁੱਧੂ ਬਣ ਜੂਗੀ। ਵੀ ਕਮਾਲ ਦੀ ਗੱਲ ਹੈ ਜੀ, ਇਹ ਤੇ ਹਰ ਵਾਰੀ ਹੱਜ ਨੂੰ ਜਾਂਦਾ, ਇਹ ਤੇ ਹਰ ਵਾਰੀ ਹੇਮਕੁੰਡ ਸਾਹਿਬ ਜਾਂਦਾ, ਇਹਦੇ ਮੰਦਰ ਜਾਣ ਤੋਂ ਬਿਨਾਂ, ਪੂਜਾ ਕਰਨ ਤੋਂ ਬਿਨਾਂ ਮੂੰਹ ਵਿੱਚ ਕੁਝ ਨਹੀਂ ਪਾਉਂਦਾ। ਹੁਣ ਮੈਂ ਆਪਣੇ ਜੀਵਨ ਵੱਲ ਝਾਤ ਮਾਰ ਕੇ ਵੇਖਾਂ, ਮੇਰਾ ਮਨ ਦੇ ਅੰਦਰ ਵਿਚਾਰਾਂ ਦੀ ਮੈਲ ਤੇ ਨਹੀਂ ਕਿਤੇ? ਗੁਰਮੁਖ ਪਿਆਰਿਓ, ਜੇ ਕੂੜ ਵਿੱਚ ਗਲਤਾਨ ਸਾਡੇ ਕਰਮ ਨੇ, ਇਹ ਮੇਰੇ ਦਾਤਾ ਜੀ ਕਹਿੰਦੇ ਫਿਰ ਐਸੀਆਂ ਚੁੱਭੀਆਂ ਵੀ ਪ੍ਰਵਾਨ ਨਹੀਂ। ਕਾਇਆ ਕੂੜ ਵਿਗਾੜ ਕਾਹੇ ਨਹਾਈਐ, ਨਾਤਾ ਸੋ ਪ੍ਰਵਾਨ। ਕੌਣ? ਸੱਚ ਕਮਾਈਐ। ਤੀਰਥ ਨਾਵਾ ਜੇ ਤਿਸ ਭਾਵਾਂ, ਨਾਤਾ ਸੋ ਪ੍ਰਵਾਨ। ਸੱਚ ਕਮਾਈਐ, ਸੱਚ ਗੁਰੂ ਨੂੰ ਕਦੋਂ ਸੋਹਣੇ ਲੱਗਣਾ? ਹਾਂ, ਸਰੀਰ ਦੀ ਪਵਿੱਤਰਤਾ ਲਈ, ਤਨ ਦੀ ਅਰੋਗਤਾ ਵਾਸਤੇ ਨਿੱਤ ਇਸ਼ਨਾਨ ਕਰ, ਇੱਥੇ ਵੀ ਕਰ ਸਰੋਵਰ ਵਿੱਚ, ਤੇਰੇ ਅੰਦਰੋਂ ਜਾਤ ਪਾਤ ਊਚ ਨੀਚ ਦਾ ਹੰਕਾਰ ਮੁੱਕ ਜਾਏ, ਤੇਰਾ ਤਨ ਅਰੋਗ ਹੋ ਜਾਏ। ਬੜਿਆਂ ਦੇ ਤਨ ਅਰੋਗ ਹੋਏ ਇਸ ਸਰੋਵਰ ਚ ਚੁੱਭੀਆਂ ਲਾ ਲਾ ਕੇ। ਪਰ ਭਾਗਾਂ ਵਾਲਿਆ, ਜ਼ਿੰਦਗੀ ਨੂੰ ਬਦਲਣ ਵਾਸਤੇ ਸੰਗਤ ਕਰ, ਸੰਗਤ। ਇੱਥੇ ਬਚਨ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਕਹਿੰਦੇ ਜਦੋਂ ਸਾਧ ਸੰਗਤ ਮਿਲੀ, ਮਨ ਕੀ ਕੱਟੀ ਐ ਮੈਲ, ਸਾਧ ਸੰਗ ਉੱਠਿਆ। ਤੁਸੀਂ ਸ਼ਬਦ ਪੜ੍ਹਦੇ ਹੋ ਰਾਮ ਦਾਸ ਸਰੋਵਰ ਨਹਾਤੇ, ਤੇ ਇਸ ਸਰੋਵਰ ਵਿੱਚ ਕੀ ਹੋਏਗਾ? ਰਾਮ ਦਾਸ ਨੇ ਜਿੱਥੇ, ਇਸੇ ਸ਼ਬਦ ਚ ਮਹਾਰਾਜ ਅੱਗੇ ਕਹਿੰਦੇ ਸਾਧ ਸੰਗ ਕੀ ਹੋਇਆ? ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ, ਵਾਹਿਗੁਰੂ ਨਾਲ ਆ ਕੇ ਬੈਠ ਗਿਆ। ਜਦੋਂ ਮੈਨੂੰ ਸੰਗਤ ਮਿਲੀ ਤੇ ਜ਼ਿੰਦਗੀ ਦੇ ਵਿਚਾਰ ਬਦਲ ਗਏ, ਜਦੋਂ ਵਿਚਾਰ ਬਦਲੀ ਮਨ ਨਿਰਮਲ ਹੋ ਗਿਆ। ਤੇ ਯਕੀਨ ਕਰਨਾ ਗੁਰਮੁਖੋ, ਜਿਸ ਦਿਨ ਮਨ ਨਿਰਮਲ ਹੋਇਆ, ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛੋ, ਉਹ ਕਹਿੰਦੇ ਪਹਿਲਾਂ ਮੈਂ ਰੱਬ ਨੂੰ ਲੱਭਦਾ ਫਿਰਦਾ ਸੀ, ਜਿੱਦਣ ਵਿਚਾਰ ਮੈਲੇ ਮੁੱਕ ਗਏ, ਮਨ ਪਵਿੱਤਰ ਹੋ ਗਿਆ, ਹੁਣ ਰੱਬ ਮੇਰੇ ਪਿੱਛੇ ਪਿੱਛੇ ਫਿਰਦਾ, ਮੈਨੂੰ ਲੱਭਦਾ, ਕਿਤੇ ਦੂਰ ਨਹੀਂ ਹੈ। ਕਹਿੰਦੇ ਉਹ ਮੇਰੇ ਪਿੱਛੇ ਫਿਰ ਰਿਹਾ, ਬਸ ਮੇਰੇ ਮਨ ਦੇ ਅੰਦਰ ਮੈਲ ਸੀ, ਤੇ ਗੰਦੇ ਭਾਂਡੇ ਚ ਕਦੀ ਦੁੱਧ ਨਹੀਂ ਜੇ ਟਿਕਦਾ। ਜਿਸ ਦਿਨ ਰਿਦਾ ਸ਼ੁੱਧ ਹੋ ਗਿਆ, ਉਹ ਦਿਨ ਰੱਬ ਤੇਰੇ ਪਿੱਛੇ ਪਿੱਛੇ। ਕਬੀਰ ਮਨ ਨਿਰਮਲ ਭਇਆ, ਦੁਨੀਆਂ ਗੰਗਾ ਨੂੰ ਨਿਰਮਲ ਕਹਿੰਦੀ, ਤੇ ਬਾਣੀ ਕਹਿੰਦੀ ਮਨ ਨੂੰ ਗੰਗਾ ਬਣਾ, ਇਹਨੂੰ ਪਵਿੱਤਰ ਕਰ, ਇਹਨੂੰ ਤੀਰਥ ਬਣਾ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ। ਮਹਾਰਾਜ ਕਹਿੰਦੇ ਅੰਦਰ ਤੀਰਥ, ਮਾਘ ਪੁਨੀਤ ਭਇਆ, ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ, ਗੁਣ ਗਹਿ ਅੰਕ ਸਮਾਨਿਆ। ਜੇ ਅੰਕ ਨਾਲ ਜੁੜਨਾ ਚਾਹੁੰਦਾ ਨਾ, ਗਲ ਨਾਲ ਲੱਗਣਾ ਚਾਹੁੰਦਾ, ਫਿਰ ਗੁਣ ਗਹਿ, ਗਹਿ ਦਾ ਅਰਥ ਗ੍ਰਹਿਣ ਕਰ। ਮਾਘ ਪੁਨੀਤ ਭਇਆ, ਪਵਿੱਤਰ ਹੋ ਜਾਏਗਾ, ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ, ਗੁਣ ਗਹਿ ਅੰਕ ਸਮਾਨਿਆ। ਪ੍ਰੀਤਮ ਗੁਣ ਅੰਕੇ, ਸੁਣ ਪ੍ਰਭ ਬੰਕੇ, ਦੁੱਧ ਭਾਵੈ ਸਰ ਨਾਵੈ, ਤੀਰਥ ਨਾਵਾ ਜੇ ਤਿਸ ਭਾਵਾਂ। ਜਿਸ ਦਿਨ ਵਾਹਿਗੁਰੂ ਨੂੰ ਭਾ ਗਿਆ ਤੇ ਭਾਏ ਕੌਣ, ਸੋਹਣੇ ਕੌਣ ਲੱਗੇ, ਸੇਈ ਸੁੰਦਰ ਸੋਹਣੇ ਸਾਧ ਸੰਗਤ ਜਿਨ ਬਹਿਣੇ, ਜਿਨ੍ਹਾਂ ਨੂੰ ਸੰਗਤ ਨਸੀਬ ਹੋਈ ਉਹ ਗੁਰੂ ਨੂੰ ਸੋਹਣੇ ਲੱਗੇ, ਗੁਰਮੁਖੋ ਭਾ ਗਏ। ਇੱਦਾਂ ਸਾਹਿਬ ਕਹਿੰਦੇ ਮੈਲ ਕੱਟੀ ਜਾਂਦੀ ਹੈ,
ਜਨਮ ਮਰਨ ਭਉ ਕੱਟੀ ਹੈ ਜਨ ਕਾ ਸ਼ਬਦ ਜਪ।
ਜਨ ਕੌਣ ਹੈ? ਜਦੋਂ ਅਸੀਂ ਅਰਦਾਸ ਕਰ ਰਹੇ ਇੱਥੇ ਬਚਨ ਸਮਝ ਲਿਓ ਚੰਗੀ ਤਰ੍ਹਾਂ, ਜਨ ਜਨ ਪਰ ਉਪਕਾਰੀ ਆਏ, ਕੌਣ ਜਨ? ਜਿਨ੍ਹਾਂ ਨੇ ਸਾਡੇ ਤੇ ਉਪਕਾਰ ਕੀਤਾ। ਜਦੋਂ ਅਸੀਂ ਬੇਨਤੀ ਕਰਦੇ ਹਾਂ ਕੋਈ ਜਨ ਹਰਸ਼ਿਓ ਦੇਵੈ ਜੋਰ, ਕੌਣ ਜਨ? ਇੱਥੇ ਜਨ ਸ਼ਬਦ ਗੁਰੂ ਲਈ ਵਰਤਿਆ। ਜਦੋਂ ਗੁਰੂ ਰੂਪੀ ਜਨ, ਪਰਮੇਸ਼ਰ ਦੇ ਜਨ ਜਿਹੜੇ ਸਾਨੂੰ ਜੋੜਨ ਵਾਸਤੇ ਆਏ, ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਤੇਰਾ ਮੇਲ ਹੋਏਗਾ ਨਾ, ਦਿੱਤੇ ਹੋਏ ਸ਼ਬਦ ਨੂੰ ਹਿਰਦੇ ਚ ਜਪੇਗਾ, ਤੇਰੇ ਜਨਮ ਤੇ ਮਰਨ ਦਾ ਡਰ ਮੁੱਕ ਜਾਵੇਗਾ।
ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪਾ।
ਬੰਧਨ ਜਦੋਂ ਸੰਗਤ ਵਿੱਚ ਜੁੜੇਗਾ ਬੰਧਨ ਟੁੱਟ ਜਾਣਗੇ, ਦੂਤ ਛਪ ਜਾਣਗੇ, ਭੱਜ ਜਾਣਗੇ, ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ। ਜਿੱਥੇ ਗੁਰੂ ਕੇ ਪਿਆਰੇ ਸਿੱਖੋ ਕਰਤੇ ਦਾ ਭਰੋਸਾ ਹੈ ਉੱਥੇ ਕੋਈ ਡਰ ਨਹੀਂ, ਬੰਧਨ ਟੁੱਟ ਗਏ, ਦੂਤ ਭੱਜ ਗਏ, ਤੇਰੇ ਸੇਵਕ ਕਹੋ ਭਾਉ ਕਿਛ ਨਾਹੀ ਜਮ ਨਹੀਂ ਆਵੇ ਨੇੜੇ। ਆਉਣਗੇ ਨੇੜੇ ਕਿਤੇ? ਉੱਥੇ ਤੇ ਹਦਾਇਤ ਕੀਤੀ ਹਦਾਇਤ, ਜਿੱਥੇ ਗੁਰੂ ਕੇ ਸਿੱਖ ਬੈਠੇ ਨੇ, ਨਾਮ ਰਤੀਆਂ ਰੂਹਾਂ ਬੈਠੀਆਂ, ਭਾਵੇਂ ਉਹ ਘਰ ਵਿੱਚ ਹੀ ਬੈਠੀਆਂ, ਜਿੱਥੇ ਸੰਗਤ ਹੈ ਨਾ ਸੰਗਤ, ਕੱਲ ਵੀ ਮੈਂ ਬੇਨਤੀ ਕੀਤੀ ਸੀ, ਪਤੀ ਪਤਨੀ ਬੈਠੇ ਨੇ, ਮਾਂ ਪੁੱਤ ਬੈਠੇ ਨੇ, ਜਿੱਥੇ ਸੰਗਤ ਬਣ ਗਈ, ਘਰ ਸਤ ਸੰਗਤ ਦਾ ਕੇਂਦਰ ਬਣ ਗਿਆ, ਉੱਥੇ ਤੇ ਹੁਕਮ ਕੀਤਾ ਹੋਇਆ ਕਿ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹਾਂ ਅਣਾ ਤੂੰ ਅਣਹ ਛੁੱਟੈ ਨਿਕਟ ਨਾ ਜਾਈਓ ਦੂਤ। ਕਹਿੰਦੇ ਧਰਮਰਾਜ ਵੀ ਕਹਿੰਦਾ ਦੂਤੋ ਨੇੜੇ ਨਾ ਜਾਇਓ, ਉੱਥੇ ਗੁਰੂ ਦੀ ਬਾਣੀ ਪੜਨ ਵਾਲੇ ਸਿੱਖ ਬੈਠੇ, ਜੇ ਤੁਸੀਂ ਜਾ ਕੇ ਰੋਬ ਪਾਇਆ ਤੇ ਮੈਂ ਵੀ ਫਸ ਜਾਣਾ, ਤੁਸੀਂ ਵੀ ਫਸ ਜਾਣਾ, ਏਡਾ ਪ੍ਰਤਾਪ ਹੈ ਗੁਰਮੁਖ। ਜਮਾਂ ਤੋਂ ਛੁੱਟ ਜਾਈਦਾ, ਮੇਰੇ ਦਾਤਾ ਜੀ ਕਹਿੰਦੇ ਐਸੀ ਕਿਰਪਾ ਵਰਤਦੀ ਹੈ ਬੰਧਨ ਖੋਲਣ ਸੰਤ, ਇਹ ਸਤ ਸੰਗਤ ਬੰਧਨਾਂ ਤੋਂ ਮੁਕਤ ਕਰਾ ਦੇਗੀ। ਬੰਧਨ ਕੀ ਨੇ ਪਹਿਲਾਂ ਇਹਦੇ ਵੇਖੀਏ, ਬੰਧਨ ਹੈ ਕਿਹੜੇ ਹੈ? ਲੋਭ, ਲੋਭ ਕਿੱਥੋਂ ਆਇਆ? ਮੋਹ ਵਿੱਚੋਂ। ਮੋਹ ਨੇ ਕਿਹਾ ਵੀ ਠੱਗੀ ਮਾਰ ਧੀਆਂ ਪੁੱਤਰਾਂ ਵਾਸਤੇ ਲਿਆ, ਸੁੱਤ ਦਾਰਾ ਪੈ ਆਣ ਲੁਟਾਵੈ, ਜੋ ਜੋ ਕਰਮ ਕੀਓ ਲਾਲਚ ਲੱਗ ਤਿਹ ਤਿਹ ਆਪ ਬੰਧਾਇਓ। ਮੈਨੂੰ ਬੰਨਣ ਪੈ ਗਏ ਤੇ ਜਦੋਂ ਗੁਰ ਸੰਗਤ ਮਿਲੀ, ਨਾਮ ਰਸੀਆਂ ਦੀ ਸੰਗਤ ਮਿਲੀ, ਸਭ ਬੰਧਨ ਟੁੱਟ ਗਏ।
ਤਿਸ ਸਿਉਂ ਲਾਇ ਨਰੰਗ ਜਿਸ ਦੀ ਸਭ ਧਾਰੀਆ,
ਜਿਹਨੇ ਸਾਰਿਆਂ ਨੂੰ ਧਾਰਿਆ ਬਣਾਇਆ ਹੋਇਆ ਤੇ ਬਣਾ ਕੇ ਵਿੱਚ ਬੈਠਾ ਆਪੀ ਨੇ ਆਪ ਸਾਜਿਓ, ਉਹਦੇ ਨਾਲ ਫਿਰ ਇਹ ਸੰਗਤ ਦੀ ਕਰਾਮਾਤ ਹੈ, ਗੁਰੂ ਦੇ ਮਿਲਾਪ ਦੀ ਕਰਾਮਾਤ ਹੈ ਕਿ ਟੁੱਟੀਆਂ ਹੋਈਆਂ ਸੁਰਤਾਂ ਜੁੜ ਜਾਂਦੀਆਂ ਹਨ।
ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ,
ਬੇਅੰਤ ਹੈ, ਬੇਅੰਤ ਅਗਮ ਹੈ, ਪਾਰਾਵਾਰ ਨਹੀਂ, ਅੰਤ ਨਹੀਂ ਕਿਛ ਪਾਰਾਵਾਰਾ, ਉਹ ਕਿੰਨਾ ਵੱਡਾ ਹੈ, ਅਤ ਉੱਚਾ ਤਾਂ ਕਾ ਦਰਬਾਰਾ, ਵੱਡੀ ਹੋ ਵੱਡਾ ਅਪਾਰ, ਉਹਦਾ ਕੋਈ ਪਾਰਾਵਾਰ ਨਹੀਂ ਹੈ।
ਰੈਣ ਦਿਨ ਸਕਾਰ ਜੋੜ ਸਾਸ ਸਾਸ ਧਿਆਈ ਹੈ,
ਦਿਨ ਰਾਤ ਹੱਥ ਜੋੜ ਕੇ। ਗੁਰੂ ਕੇ ਸਿੱਖੋ ਬਾਣੀ ਦੇ ਅੰਦਰ ਬਹੁਤ ਸਾਰੇ ਭੇਦ ਨੇ, ਰਮਜਾਂ ਨੇ, ਮਹਾਰਾਜ ਸਾਨੂੰ ਸਮਝਾ ਦੇਣ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਰਾਤ ਦਿਨ ਸਕਾਰ ਜੋੜ, ਇਹ ਨੌਵੀਂ ਪੌੜੀ ਹੈ ਗੁਜਰੀ ਕੀ ਵਾਰ ਦੀ, ਤੇ ਇਹਦੀ ਸੰਪੂਰਨਤਾ ਉੱਤੇ ਹਜ਼ੂਰ ਕਹਿ ਰਹੇ ਨੇ ਰੈਣ ਦਿਨ ਸਕਾਰ ਜੋੜ, ਹੱਥ ਜੋੜ ਕੇ। ਹੁਣ ਜੇ ਅਸੀਂ ਇਹਦਾ ਅੱਖਰੀ ਜਿਹਾ ਅਰਥ ਲੱਭੀਏ ਨਾ, ਤੇ ਫਿਰ ਕਹਾਂਗੇ ਸਿੱਖ ਰਾਤ ਵੀ ਹੱਥ ਜੋੜੀ ਰੱਖੇ ਤੇ ਦਿਨੇ ਵੀ ਹੱਥ ਜੋੜੀ ਰੱਖੇ, ਫਿਰ ਹੱਥਾਂ ਨਾਲ ਕਿਰਤ ਕਦੋਂ ਕਰੇਗਾ? ਹੁਣ ਬਾਹਰੀ ਅਰਥ ਸਮਝ ਕੇ ਨਹੀਂ ਇਹਨੂੰ ਤੁਰਨਾ, ਅੰਦਰੋਂ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬ ਤੇ ਸਾਨੂੰ ਕਹਿ ਰਹੇ ਵੀ ਹੱਥਾਂ ਨਾਲ ਕਿਰਤ ਕਰ, ਕਿਰਤ ਵਿਰਤ ਕਰ ਧਰਮ ਦੀ। ਗੁਰੂ ਸਾਹਿਬ ਤੇ ਕਹਿ ਰਹੇ ਘਾਲ ਖਾਏ ਕਿਛ ਹੱਥੋਂ ਦੇ, ਇੱਥੇ ਮਹਾਰਾਜ ਕਹਿ ਰਹੇ ਨੇ ਦਿਨ ਰਾਤ ਹੱਥ ਜੋੜ ਕੇ ਰੱਖ। ਹੱਥ ਜੋੜਨ ਦਾ ਅਰਥ ਮੈਂ ਕਈ ਵਾਰ ਬੇਨਤੀ ਕੀਤੀ ਹੈ, ਇਹ ਹੱਥ ਸਾਡੇ ਕਰਮ ਦਾ ਲਖਾਇਕ ਨੇ, ਤੇ ਜਦੋਂ ਅਸੀਂ ਗੁਰੂ ਦੇ ਸਨਮੁਖ ਆਉਣਾ ਨਾ, ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ, ਉੱਥੇ ਅੰਦਰ ਇੱਕ ਅਹਿਸਾਸ ਹੈ, ਅਹਿਸਾਸ ਕਿ ਦਾਤਾ ਜੀ ਮੇਰੇ ਹੱਥ ਜੁੜ ਗਏ, ਭਾਵ ਮੈਂ ਇਹ ਤਸਲੀਮ ਕਰ ਲਿਆ ਕਿ ਕਰਨ ਕਰਾਵਣ ਆਪੇ ਆਪ ਮਾਨਕ ਕਹਿ ਕਿਸ਼ ਨਾ ਹੀ ਹੱਥ, ਮੇਰੇ ਹੱਥਾਂ ਚ ਕੱਖ ਨਹੀਂ ਹੈ ਮਹਾਰਾਜ। ਹਾਂ ਕਰਮ ਕਰਨੇ ਸਾਰੀ ਜ਼ਿੰਦਗੀ, ਪਰ ਨਾਲ ਇਹ ਬੇਨਤੀ ਕਰਨੀ ਕਿ ਮੇਰਾ ਕੀਤਾ ਨਹੀਂ ਹੋ ਰਿਹਾ, ਹੱਥ ਜੁੜ ਗਏ। ਜਦੋਂ ਗੁਰੂ ਸਿੱਖੋ ਸਤਿਗੁਰ ਜੀ ਬਾਹਰ ਦੇ ਪ੍ਰਮਾਣ ਦੇ ਕੇ ਸਾਨੂੰ ਸਮਝਾਉਂਦੇ ਨੇ, ਉਦੋਂ ਗੱਲ ਸਰੀਰਾਂ ਦੀ ਨਹੀਂ ਹੈ, ਇੱਥੇ ਸਰੀਰ ਦੇ ਹੱਥ ਜੋੜਨ ਦੀ ਗੱਲ ਨਹੀਂ, ਨਾ ਸਰੀਰ ਗੁਰੂ ਤੇ ਨਾ ਸਰੀਰ ਸਿੱਖ। ਗੁਰੂ ਹੈ ਸ਼ਬਦ ਤੇ ਸਿੱਖ ਹੈ ਸੁਰਤ, ਇੱਥੇ ਜੁੜਨੀ ਹੈ ਸੁਰਤ। ਹੁਣ ਮਜਬੂਰੀ ਹੈ ਕਿ ਸਾਨੂੰ ਬਾਹਰ ਦੇ ਪ੍ਰਮਾਣਾਂ ਨਾਲ ਸਤਿਗੁਰ ਨੇ ਸਮਝਾਇਆ, ਕੁਝ ਨਾ ਕੁਝ ਤੇ ਦੱਸਣਾ ਹੀ ਸੀ ਨਾ ਬੱਚੇ ਨੂੰ। ਏ ਬੀ ਸੀ ਸਿਖਾਉਣ ਵਾਸਤੇ ਇਹ ਐਪਲ ਬਣਾ ਦਿੱਤਾ, ਗੱਲ ਐਪਲ ਤੇ ਥੋੜੀ ਮੁੱਕ ਜਾਂਦੀ ਹੈ, ਗੱਲ ਤੇ ਬੜੀ ਵਿਸ਼ਾਲ ਹੈ। ਇਸੇ ਤਰ੍ਹਾਂ ਮਹਾਰਾਜ ਨੇ ਸਾਨੂੰ ਬਾਹਰ ਦੇ ਪ੍ਰਮਾਣ ਦਿੱਤੇ ਨੇ ਗੁਰਮੁਖੋ, ਨਾ ਸਰੀਰ ਸਿੱਖ ਤੇ ਨਾ ਸਰੀਰ ਗੁਰੂ, ਇੱਥੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਜਦੋਂ ਹੱਥ ਜੁੜਨੇ ਨੇ ਇਹਦਾ ਮਤਲਬ ਮਹਾਰਾਜ ਮੇਰੇ ਕਰਮਾਂ ਉੱਤੇ ਜ਼ੋਰ ਨਹੀਂ, ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਦਿਨ ਰਾਤ ਆਪਣੀ ਸੁਰਤ ਨੂੰ ਪਰਮੇਸ਼ਰ ਨਾਲ ਜੋੜਨਾ।
ਜਾਂ ਆਪੇ ਹੋਏ ਦਿਆਲ ਤਾਂ ਭਗਤ ਤਾਂ ਭਗਤ ਸੰਗ ਪਾਈਆ।
ਜਦੋਂ ਰਹਿਮਤ ਕਰਦਾ, ਜਦੋਂ ਤੁੱਠਦਾ ਗੁਰਮੁਖੋ, ਫਿਰ ਉਹਦੀ ਨਿਸ਼ਾਨੀ ਹੈ ਵੀ ਉਹ ਸੰਗਤ ਮਿਲਾ ਦਿੰਦਾ, ਇਹ ਉਹਦਾ ਤਰਸ ਹੈ, ਉਹਦੀ ਬੜੀ ਵੱਡੀ ਬਖਸ਼ਿਸ਼ ਹੈ। ਭਾਵੇਂ ਤੁਸੀਂ ਕਿਸੇ ਚੰਗੇ ਵਿਚਾਰ ਨੂੰ ਪੜ੍ਹਦੇ ਹੋ, ਵਿਚਾਰ ਨੂੰ ਸੁਣਦੇ ਹੋ, ਸਰੀਰਾਂ ਨਾਲ ਮਿਲ ਬੈਠਦੇ ਹੋ, ਇਹ ਸੰਗਤ ਦੇ ਜ਼ਰੀਏ ਨੇ, ਉਹਦੀ ਰਹਿਮਤ ਦੀ ਨਿਸ਼ਾਨੀ ਹੈ ਕਿ ਉਹਨੇ ਕਿਰਪਾ ਕਰਕੇ ਸਾਨੂੰ ਸੰਗਤ ਨਾਲ ਜੋੜ ਦਿੱਤਾ। ਬਖਸ਼ਿਸ਼ ਕਰਨ ਪਾਤਸ਼ਾਹ, ਸਹੀ ਪਿਆਰੇ ਮਿਲਣ, ਜਿਨ੍ਹਾਂ ਮਿਲਣਾ ਮਿਲਿਆ ਨਾਮ ਚੇਤਾ ਏ ਨਾਮ, ਇਹ ਅਸੀਂ ਅਰਦਾਸ ਕਰੀਏ ਭੁੱਲਾਂ ਦੀ ਖਿਮਾ, ਸਾਰੇ ਪਿਆਰ ਵਿੱਚ ਜੁੜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਹਿਣ ਦਿਨ ਸਕਾਰ ਜੋੜਾ ਸਾਸ ਸਾਸ ਧਿਆਈ ਐ, ਜਾਂ ਆਪੇ ਹੋ ਦਿਆਲ ਤਾਂ ਭਗਤ ਸੰਗ ਪਾਈ ਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੁਮ ਪਹਿ ਤੇ ਨ ਜਾਨੇ ਤੁਮਰਾ ਅੰਤ ਉਚੇ ਤੇ, ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੋ ਹੋ ਸੋ, ਤੁਮਰੀ ਗਤ ਮਿਤ ਤੁਮਹੀਂ ਜਾਨੇ, ਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਤੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੋ। ਪੰਜਾਂ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ
ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੇ ਦੇਖ ਕੇ ਅਣਦਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੋਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਦੂਰ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਕਿਰਪਾ ਕਰੋ ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਪੋਚ ਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖੁਆਰ ਸਭ ਮਿਲਾਂਗੇ ਬਚੇ ਸ਼ਰਣ ਜੋ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾ ਲਿਆਨ ਜਾਂ ਕਾ ਵੱਡ ਪ੍ਰਤਾਪ ਗੁਰਪੂਰਾ ਜਿਨ ਸਿਮਰਿਆ ਸੇ ਭਏ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਸੱਜਣ ਸੱਚਾ ਪਾਤ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤੋਸੈ ਚਰਨੀ ਮਹਿੰਦਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਨਦੀ ਤਰੰਦੜੀ ਮਹਿੰਦਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤੋਸੈ ਚਰਨੀ ਮਹਿੰਦਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦੜਿਆ ਦੁਰਮਤ ਵੰਨੈ ਮਿੱਤਰ ਅਸਾਦੜੇ ਸੋਈ ਹਉ ਤੁਡੰਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੋਈ ਪੌੜੀ ਆਵੈ ਸਾਹਿਬ ਚੇਤਾ ਤੇਰਿਆਂ ਭਗਤਾਂ ਡਿੱਠਿਆ ਮਨ ਕੀ ਕੱਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਾਪੇ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਉੱਚਾ ਥਾਨ ਅਗਮ ਅਪਾਰੀਆ ਰੈਨ ਦਿਨਸ ਕਰ ਜੋੜਾ ਸਾਸ ਸਾਸ ਧਿਆਈ ਆਏ ਆਪੇ ਹੋ ਦਿਆਲ ਤਾਂ ਭਗਤ ਸੰਗ ਪਾਈ ਆਏ ਰੈਨ ਦਿਨਸ ਕਰ ਜੋੜਾ ਸਾਸ ਸਾਸ ਧਿਆਈ ਆਏ ਜਾਂ ਆਪੇ ਹੋ ਬਿਆਲ ਤਾਂ ਭਗਤ ਸੰਗ ਪਾਈ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।